ਸਤਨਾਮ ਵਾਹਿਗੁਰੂ ਸਾਹਿਬ ਜੀਓ ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿਤ ਲਾਇਆ ਜਗ ਜੀਵਨ ਦਾਤਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗੁਰੂ ਗਰੀਬ ਨਿਵਾਜ ਦਸਾਂ ਪਾਤਸ਼ਾਹੀਆਂ ਦੀ ਜੋਤ ਸਰਬ ਕਲਾ ਸਮਰੱਥ ਲੋਕ ਪਰਲੋਕ ਦੇ ਰੱਖਿਅਕ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਜੁੜ ਬੈਠ ਕੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਗੁਰੂ ਸਵਾਰੇ ਸਤਸੰਗੀ ਜਨੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤਮਈ ਬੋਲ ਆਪ ਜੀ ਨੇ ਆਸਾ ਜੀ ਦੀ ਵਾਰ ਵਿਚੋਂ ਸਰਵਣ ਕੀਤੇ ਹਨ। ਸਤਿਗੁਰਾਂ ਨੇ ਇਹਦੇ ਅੰਦਰ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਜਗਤ ਵਿਚ ਸਭ ਤੋਂ ਉੱਤਮ ਕੰਮ ਹੈ ਸੱਚੇ ਨਾਲ ਚਿੱਤ ਜੋੜਨਾ। ਸਾਡਾ ਜਿਹੜਾ ਚੇਤਾ ਹੈ, ਜਿਹੜਾ ਮਨ ਹੈ, ਇਹ ਸੱਚੇ ਨਾਲ ਕਿਵੇਂ ਜੁੜੇ, ਇਹ ਉੱਪਰ ਦੱਸਿਆ। ਹੋਰ ਕੋਈ ਤਰੀਕਾ ਨਹੀਂ ਕਿ ਸਾਡਾ ਚੇਤਾ ਉਹਦੇ ਨਾਲ ਜੁੜ ਸਕੇ, ਕਿਉਂਕਿ ਜਿਵੇਂ ਜਿੱਧਰ ਸਾਡਾ ਚਿੱਤ ਲੱਗਾ ਹੋਇਆ ਹੈ, ਆਉਣ ਵਾਲੇ ਸਮੇਂ ਵਿੱਚ ਅਸੀਂ ਨਿਰੰਤਰ ਉਤਰ ਜਾ ਰਹੇ ਹਾਂ। ਸਾਡਾ ਚਿੱਤ ਜਿਸ ਚੀਜ਼ ਵਿੱਚ ਲੱਗਾ ਹੋਇਆ ਹੈ, ਜੇ ਅਸੀਂ ਚਾਹੀਏ ਵੀ ਉਸ ਰਾਹ ਤੋਂ ਬਚ ਜਾਵਾਂਗੇ, ਨਹੀਂ ਹੋ ਸਕਦਾ। ਚੇਤਾ ਉਧਰ ਧੂ ਕੇ ਲੈ ਕੇ ਜਾਏਗਾ, ਖਿੱਚ ਕੇ ਲੈ ਜਾਏਗਾ। ਮਨੁੱਖ ਨਾ ਚਾਹੁੰਦਾ ਹੋਇਆ ਵੀ ਉਹਨਾਂ ਰਸਤਿਆਂ ਤੇ ਚਲਾ ਜਾਏਗਾ ਜਿੱਧਰ ਉਸਦਾ ਚੇਤਾ ਜਾ ਰਿਹਾ ਹੈ, ਜਿੱਧਰ ਉਹਦੀ ਸੁਰਤੀ ਜਾ ਰਹੀ ਹੈ। ਇਹ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਔਰ ਇਹਦੇ ਵਿੱਚ ਇੱਕ ਬੜੀ ਵੱਡੀ ਭਟਕਣਾ ਹੈ ਕਿ ਸੰਸਾਰ ਦੇ ਵਿੱਚ ਝੂਠ ਤੇ ਸੱਚ ਦਾ ਨਿਤਾਰਾ ਕਰ ਸਕਣਾ ਸਾਡੀ ਸਮਝ ਤੋਂ ਪਰੇ ਹੈ। ਚੰਗੇ ਔਰ ਮਾੜੇ ਦਾ ਰਿਜ਼ਲਟ ਵੇਖ ਲੈਣਾ ਸਾਡੀ ਬੁੱਧੀ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਸਾਡੀ ਬੁੱਧੀ ਦੇ ਉੱਤੇ ਕਈ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਐਨਕਾਂ ਚੜੀਆਂ ਹੋਈਆਂ ਨੇ ਜਿਸ ਕਰਕੇ ਸਹੀ ਖਬਰ ਨਹੀਂ ਮਿਲਦੀ ਵੀ ਅੱਗੇ ਕੀ ਹੈ। ਇਸ ਲਈ ਬੜਾ ਜ਼ੋਰ ਦਿੱਤਾ ਗਿਆ ਸਤਿਗੁਰੂ ਤੇ ਵੀ ਤੈਨੂੰ ਸਤਿਗੁਰੂ ਚਾਹੀਦਾ ਹੈ, ਬੜਾ ਜ਼ਰੂਰੀ ਹੈ, ਕਿਉਂਕਿ ਜੋ ਕੋਈ ਤੂੰ ਵੇਖ ਰਿਹਾ ਉਹ ਤੈਨੂੰ ਠੀਕ ਨਹੀਂ ਦਿਸ ਰਿਹਾ। ਇੱਥੇ ਜੋ ਕੁਝ ਠੀਕ ਦਿਸਦਾ ਹੈ ਉਹਦੇ ਵਿੱਚ ਬਹੁਤਾ ਗਲਤ ਹੁੰਦਾ ਹੈ ਤੇ ਜੋ ਕੁਝ ਠੀਕ ਨਹੀਂ ਦਿਸਦਾ ਉਹ ਕਈ ਵਾਰੀ ਠੀਕ ਹੁੰਦਾ। ਇਸ ਲਈ ਗੁਰੂ ਦੀ ਤੈਨੂੰ ਬੜੀ ਜ਼ਰੂਰਤ ਹੈ, ਬਿਨ ਸਤਿਗੁਰ ਕਿਨਾ ਨਾ ਪਾਇਓ। ਜੀਵਨ ਦਾ ਲਕਸ਼ ਤੂੰ ਗੁਰੂ ਤੋਂ ਬਿਨਾਂ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਜੋ ਕੁਝ ਵੇਖੇਗਾ, ਕੀ ਪਤਾ ਸਾਹਮਣੇ ਪਏ ਹੋਏ ਫੁੱਲ ਦੇ ਵਿੱਚ, ਗੁਲਦਸਤੇ ਦੇ ਅੰਦਰ ਕੋਈ ਸੱਪ ਲੁਕਿਆ ਹੋਵੇ, ਕੋਈ ਕੀੜਾ ਲੁਕਿਆ ਹੋਵੇ, ਤੂੰ ਉਹਨੂੰ ਫੁੱਲ ਸਮਝ ਕੇ ਹੱਥ ਪਾ ਲੈ, ਤਾਂ ਗੁਰੂ ਦੀ ਲੋੜ ਹੈ, ਹੋਰ ਤਾਂ ਨਹੀਂ ਹੈ। ਵੈਸੇ ਤਾਂ ਮਨੁੱਖ ਖੁਦ ਵੀ ਨਾਮ ਜਪ ਸਕਦਾ ਹੈ, ਕਿਉਂਕਿ ਆਪਣੇ ਆਪ ਦਿਸਦਾ ਨਹੀਂ। ਜਿਵੇਂ ਕੋਈ ਪਾਇਲਟ ਆਕਾਸ਼ ਵਿਚ ਜਹਾਜ਼ ਚਲਾਉਂਦਾ ਤੇ ਉਹ ਸਿਰਫ ਉਹਨੂੰ ਚਲਾਉਂਦਾ, ਉਹਨੂੰ ਇਹ ਨਹੀਂ ਪੂਰੀ ਸਮਝ, ਉਹ ਥੱਲੇ ਵਾਲਾ ਕੰਟਰੋਲ ਕਰਦਾ, ਦੱਸ ਰਿਹਾ ਵੀ ਹੁਣ ਤੂੰ ਕਿੱਧਰ ਜਾਣਾ ਹੈ। ਉਹ ਸਿਰਫ ਚਾਲਕ ਹੈ, ਉਹ ਸਿਰਫ ਉਹਨੂੰ ਚਲਾਉਣ ਵਾਲਾ ਹੈ, ਪਰ ਕਿਵੇਂ ਚਲਾਉਣਾ ਇਹਦੇ ਬਾਰੇ ਉਹ ਨਹੀਂ ਜਾਣਦਾ। ਉਹ ਥੱਲੇ ਉਸਨੂੰ ਗਾਈਡਨੈਂਸ ਮਿਲ ਰਹੀ ਹੈ, ਥੱਲੇ ਵਾਲਾ ਦੱਸ ਰਿਹਾ ਵੀ ਹੁਣ ਜਿਹੜੀ ਉਚਾਨ ਤੇ ਤੂੰ ਜਾ ਰਿਹਾ ਹੈ ਇਸ ਲਾਈਨ ਤੇ ਕੋਈ ਹੋਰ ਜਹਾਜ਼ ਤੇ ਨਹੀਂ ਆ ਰਹੇ। ਅਸੀਂ ਜਿੱਥੇ ਬੈਠੇ ਹੋਏ ਹਾਂ ਇਹਦਾ ਸਾਨੂੰ ਪਤਾ ਨਹੀਂ ਕਿ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਇਹ ਬਿਲਕੁਲ ਸੱਚਾਈ। ਤਾਂ ਹੀ ਤੇ ਅਸੀਂ ਹਰ ਰੋਜ਼ ਸਾਰੀ ਉਮਰ ਤੋਂ ਇੱਕੋ ਹੀ ਚੀਜ਼ ਦੇ ਵਿੱਚ ਘੁੰਮ ਰਹੇ ਹਾਂ, ਇਹਦੇ ਤੋਂ ਬਾਹਰ ਨਹੀਂ ਜਾ ਸਕਦੇ, ਕੋਹਲੂ ਦੇ ਬੈਲ ਦੇ ਵਿੱਚ ਫਸੇ ਹੋਏ, ਕਿਉਂਕਿ ਇਹਦੇ ਤੋਂ ਬਾਹਰ ਸਾਨੂੰ ਪਤਾ ਹੀ ਨਹੀਂ ਹੈ ਕੀ ਹੈ। ਜਿੱਥੇ ਕਰਕੇ ਸਾਡੀ ਰੁਟੀਨ ਬਣ ਗਈ ਉੱਥੇ ਕਰਕੇ ਅਸੀਂ ਤੁਰ ਰਹੇ, ਉਹੀ ਚੱਕਰ ਚੱਲ ਰਿਹਾ, ਉਸੇ ਗੇੜੇ ਵਿੱਚ ਭੌਂ ਰਹੇ ਹਾਂ। ਇਹਦੇ ਤੋਂ ਬਾਹਰ ਕਿਉਂ ਨਹੀਂ ਜਾਇਆ ਜਾ ਰਿਹਾ? ਕਿਉਂਕਿ ਗਾਈਡਨੈਂਸ ਨਹੀਂ ਮਿਲ ਰਹੀ। ਗਾਈਡਨੈਂਸ ਦਾ ਅਰਥ ਅਗਵਾਈ ਨਹੀਂ ਮਿਲ ਰਹੀ। ਅਗਵਾਈ ਕਿਹਨੇ ਦੇਣੀ ਹੈ? ਜਿਹਨੇ ਸਾਨੂੰ ਕੰਟਰੋਲ ਕਰਨਾ, ਗੁਰੂ ਨੇ। ਇਸ ਲਈ ਗੁਰੂ ਅਮਰਦਾਸ ਜੀ ਨੂੰ ਕਿਸੇ ਪੁੱਛਿਆ ਸੀ ਵੀ ਤੁਸੀਂ 20 ਵਾਰੀ ਗੰਗਾ ਤੇ ਗਏ ਹੋ ਤੇ ਇੱਥੇ ਹੁਣ ਗੁਰੂ ਅੰਗਦ ਦੇਵ ਜੀ ਕੋਲ ਆ ਕੇ ਤੁਹਾਨੂੰ ਕੀ ਮਿਲਿਆ, ਹੁਣ ਕਿਉਂ ਨਹੀਂ ਜਾਂਦੇ? ਤੇ ਸਤਿਗੁਰਾਂ ਨੇ ਕਿਹਾ, ਹਸਤੀ ਸਿਰ ਜਿਉਂ ਅੰਕੁਸ਼ ਹੈ, ਅਹਿਰਣ ਜਿਉਂ ਸਿਰ ਦੇ, ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ। ਉਹਨਾਂ ਨੇ ਇੱਕ ਗੱਲ ਕਹੀ ਵੀ ਹਾਥੀ ਬੜਾ ਤਾਕਤਵਰ ਹੈ ਪਰ ਕੁੰਡੇ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ, ਮਹਾਵਤ ਤੋਂ ਬਿਨਾਂ, ਜਿਹੜਾ ਉਹਨੂੰ ਚਲਾਉਣ ਵਾਲਾ ਹੁੰਦਾ। ਕੀ ਹੋਇਆ? ਮੈਂ 20 ਵਾਰੀ ਗੰਗਾ ਤੇ ਜਾ ਆਇਆ ਪਰ ਕਿਤੇ ਵੀ ਨਹੀਂ ਗਿਆ, ਉੱਥੇ ਦਾ ਉੱਥੇ ਖੜਾ ਹੋਇਆ ਸੀ। ਜਾਣ ਦਾ ਮਤਲਬ ਤਾਂ ਇਹ ਸੀ ਕਿ ਮੇਰਾ ਜੀਵਨ ਥਾਂ ਬਦਲ ਜਾਂਦਾ, ਮੇਰੀ ਸੁਰਤੀ ਬਦਲ ਜਾਂਦੀ, ਮੇਰਾ ਧਿਆਨ ਬਦਲ ਜਾਂਦਾ, ਤੇ ਮੈਂ 20 ਵਾਰੀ ਇਸ ਸਰੀਰ ਨੂੰ ਚੁੱਕ ਕੇ ਲੈ ਕੇ ਗਿਆ ਗੰਗਾ ਤੇ 20 ਸਾਲ, ਤੇ ਜਦੋਂ ਮੈਂ ਪਰਤ ਕੇ ਆ ਕੇ ਵੇਖਦਾ ਸੀ ਵੀ ਅਮਰਦਾਸ ਅੰਦਰੋਂ ਵੀ ਕੋਈ ਥਾਂ ਬਦਲੀਏ ਕਿ ਨਹੀਂ, ਤੇ ਅੰਦਰਲਾ ਅਮਰਦਾਸ ਕਹਿੰਦਾ ਸੀ ਵੀ ਅਮਰਦਾਸ ਕੋਈ ਨਹੀਂ, ਉਹ ਬਦਲੀ, ਉੱਥੇ ਖੜੇ ਹੋਏ ਹਾਂ ਆਪਾਂ ਭਾਵੇਂ ਕਿੰਨੀ ਵਾਰੀ ਜਾ ਰਹੇ। ਇਸ ਕਰਕੇ ਬੜੇ ਚਿੰਤਿਤ ਸਨ, ਬੜੇ ਦੁਖੀ ਸਨ। ਹੁਣ ਤੁਹਾਨੂੰ ਕੀ ਮਿਲਿਆ? ਕਹਿਣ ਲੱਗੇ ਹੁਣ ਮੈਨੂੰ ਕੋਈ ਰਸਤਾ ਮਿਲ ਗਿਆ, ਮੈਨੂੰ ਕਿਸੇ ਰਾਹ ਦੱਸ ਦਿੱਤਾ। ਰਾਹ ਦੱਸਣ ਵਾਲਾ ਬਹੁਤ ਵੱਡਾ ਹੁੰਦਾ। ਸਤਿਗੁਰਾਂ ਨੇ ਬਾਣੀ ਵਿੱਚ ਇਸ ਸੰਬੰਧ ਵਿੱਚ ਵੀ ਬਚਨ ਕਹੇ ਨੇ। ਉਹ ਕਹਿੰਦੇ ਨੇ ਕਿ ਇੱਕ ਵਿਅਕਤੀ ਇੱਕ ਸ਼ਹਿਰ ਵਿੱਚ ਸਾਰਾ ਦਿਨ ਭੌਂਦਾ ਰਿਹਾ, ਕਿਸੇ ਘਰ ਜਾਣਾ ਸੀ, ਉਹ ਸਵੇਰ ਤੋਂ ਸ਼ਾਮ ਤੱਕ ਪਿਆਸ ਨਾਲ ਵਿਆਕੁਲ ਹੋ ਗਿਆ, ਭੁੱਖ ਦੇ ਨਾਲ ਕਲਪ ਗਿਆ। ਕਿਉਂ? ਉਹ ਘਰ ਨਹੀਂ ਸੀ ਲੱਭ ਰਿਹਾ, ਕਈ ਰਸਤਿਆਂ ਤੇ ਗਿਆ, ਕਈ ਰਸਤਿਆਂ ਤੇ ਗਿਆ, ਪਰ ਕਹਿੰਦੇ ਰਾਹ ਵਿੱਚ ਤੁਰਦਿਆਂ ਤੁਰਦਿਆਂ ਇੱਕ ਕੋਈ ਤਜਰਬੇਕਾਰ ਮਿਲਿਆ ਜਿਹਨੂੰ ਉਸ ਨਗਰ ਦੀਆਂ ਸਾਰੀਆਂ ਗਲੀਆਂ ਦਾ ਪਤਾ ਸੀ। ਉਹ ਮਿਲਿਆ, ਉਹਨੇ ਪੁੱਛਿਆ ਕਿੱਧਰ ਜਾਣਾ, ਮੈਂ ਦੱਸਿਆ। ਉਹਨੇ ਕਿਹਾ ਉਹ ਤਾਂ ਆ ਹੀ ਘਰ ਜਿਹਦੇ ਅੱਗੇ ਤੂੰ ਕਈ ਵਾਰੀ ਲੰਘਿਆ ਸਵੇਰ ਦੇ। ਉਹ ਕਹਿੰਦਾ ਮੈਂ ਵੀ ਮੱਥਾ ਠਣਕਿਆ ਵੀ ਲੱਤਾਂ ਥੱਕ ਗਈਆਂ ਨੇ ਤੁਰ ਤੁਰ ਕੇ ਸਵੇਰ ਤੋਂ ਹੁਣ ਤੱਕ, ਤੇ इस घर नूं ते मैं कई बारी वेख के गया पर पता क्यों नहीं लगा, क्योंकि इथों दा कोई वसनीक नहीं मिलिया जिहड़ा इस घर बारे जानदा। सतगुरु दा अर्थ है भूले मार्ग जिन्हें बताया, भुले हुए नूं राह भुल गया सी, असि सारे राह ही भुले हुए हैं, वैसे ही तुर रहे हैं, पता नहीं है किधर जाना है। इसलिए गुरु की लोड़ ता है, भुलिया होया मनुख असि जिधर जा रहे हैं उदे विचों किते पहुंचते नहीं। साडे तो पहले भी बहुत सारे गए ने इसे राह, असि भी हुण उधरों दी जा रहे हैं। तेरे आगे गई घूंघट बहुत कट है, कबीर जी कहते ने तेरे वांगू पहला होर भी कई लंघे ने, तो तू भी अपनी बारी वाल है। पर वो किते बेचारे पहुंच नहीं सके, किते जा नहीं सके, उन्हां नूं कोई तृप्ति नहीं मिली, कोई आनंद नहीं आया, लभदे रहे सारी उम्र पर प्राप्ति कोई नहीं हुई। इसलिए कल वाला मैनूं एक वचन शाम वाला याद आया, उहदे विच हजूर गुरु अमरदास गुरु अर्जन देव जी ने कहा है कि एक गल तू ख्याल रखी, देन हार प्रभ छोड़ कर लागे आन सुवाए, नानक कहू ना सिजे ही। सिजण दा मतलब हुंदा सफल हो जाना। ए गल तू मेरे ध्यान नाल सरवण कर लै भी सिजण दा अर्थ तू सफल नहीं हो सकेगा, तेनूं लगेगा सही मैं सफल हो गया, लगेगा ते तेनूं इस तरह थोड़ा जा भरम पाएगा थोड़े दिनों वास्ते, लगेगा तेनूं थोड़ा जा महसूस होएगा भी लगन नाल कुछ हुंदा थोड़ी, जिवें कोई कहे मैनूं लग रहा, जिवें मैनू महसूस हो रहा, पर होया तो नहीं ना, यह सारा कुछ लग ही रहा, सानू हुंदा कदी नहीं है, थोड़े दिन लगता फिर उस तरह हो जाता है। यह शुरू तो धंधा चलता है कई सालों का, आए साल मनुख नू लगता भी हुण अगले साल ठीक हो जाएगा, फिर अगले साल लगता भी अगले साल ठीक हो जाएगा, फिर उस तो अगला साल, फिर उस तो अगला, इस तरह चलता जाता है, पर हुंदा कुछ भी नहीं है, ओथे चीज रहिंदी जिहड़ी पिछले साल सी उहदे तो वध भावे जाए घटदी नहीं, गुरु तो बिना उहदे विच वाधा जरूर हो सकता, उस दुख दे विच घट नहीं सकता। उहदा कारण क्योंकि सारा कुछ गलत ही चल रहा हुंदा है। इसलिए साहिब कहिंदे नानक कहो ना सिजई, सिजण दा मतलब हुंदा है जिहनूं गुरु ग्रंथ साहिब जी इक थां ते होर कहिंदे सिज इवे हां वार बौड़ ना होवी जन्मड़ा। सिजण दा मतलब हुंदा चंगी तरह तसली कर लेनी भी हुण मैं बिलकुल जो कुछ करना सी कर लिया, कोई परवाह नहीं। इसलिए इस अवस्था विचों निकल सकदा है, नहीं तो असीं मरण तो क्यों डरने आ, साडी मौत दा डर कारण ही है भी कोई काम बचिया करन वाला ते ओह होया नहीं, ते मौत डराउंदी। इस तरह तड़की बनी रहिंदी मनुख दे जीवन विच, ये सब तो वड्डी निशानी होगी बंदा सफल हो गया कदों, ये सब तो वड्डी कसवटी है कि मरने की चिंता नहीं, उधर मरण का भाव खत्म हो जाएगा, क्योंकि वो हुण चीज खत्म हो गई जीवन विचों, जिहड़ी मौत का डर सी वो चीज काम कर लिया उस। कबीर साहब ने एक बड़ा प्यारा बचन कहिंदा, वो कहिंदे ने अब कैसे मरो, मरण मन मानिया मर मर जाते जिन राम न जानिया, मरनो मरन कहे सब कोई सहजे मरे अमर होए सोई। जेड़ा सहज द्वारा पहले मर जाए वह अमर हो जाता, उसकी मौत नहीं आती। इस करके सतगुरु कहिंदे ने नानक कहो ना सीजई, बिन नावे पत जाए, नाम तो बिना पत चली जाए। कदी तू सफल नहीं हो सकता नाम तो बिना, उदे प्रेम तो बिना, और नाम दा दाता सतगुरु है, सतगुरु तो बिना तू नाम नाल नहीं जुड़ सकता। नाम होर किता है उपाय ना लभई, होर किसे तरीके नाल शब्द लभ जाणगे नाम नहीं लभेगा। सोई राम सब को कहे सोई कौतकार, अकल तां वेखो एक बेनती करा है चंगी गल, इहदे अर्थ कोई शरदा नूं क्योंकि हर एक जिथों भी कोई तुरै ओ ही थां चंगी है नमस्कार करन जोग है, भावे कोई कला बोलता भी है। इथे जिहड़ा व्याख्या दे विच कहा जाएगा ना भई तू चित तो ना ला नहीं रहा, गुरु साहब भी कहिंदे तू बोली की जा रहे, उहदा मतलब यह नहीं हुंदा कि बोलना नहीं चाहिदा जां बोलना पाप है, ਉਹ ਸਿਰਫ ਇੰਨੀ ਕੁ ਗੱਲ ਹੈ ਵੀ ਜਿਵੇਂ ਕੋਈ ਵਿਦਿਆਰਥੀ 10 ਸਾਲ ਪਹਿਲੀ ਕਲਾਸ ਵਿਚ ਹੀ ਬੈਠਾ ਰਿਹਾ ਤੇ ਉੱਥੇ ਉਹਨੂੰ ਬੁੱਢਾ ਹੋਣ ਲੱਗ ਗਿਆ ਤੇ ਉੱਥੋਂ ਕੋਲ ਲੰਘਣ ਵਾਲਾ ਕਹਿੰਦਾ ਵੀ ਸਾਰੀ ਉਮਰ ਇਹਦੇ ਵਿਚ ਹੀ ਬੈਠਾ ਰਹੇਗਾ। ਕਲਾਸ ਬਦਲ ਆਪਣੀ, ਬੋਲਣਾ ਇੱਕ ਕਲਾਸ ਹੈ, ਜਦੋਂ ਧਿਆਨ ਨਾ ਵੀ ਜੁੜੇ ਉਦੋਂ ਵੀ ਬੋਲੋ, ਉਦੋਂ ਵੀ ਬੋਲਣਾ ਚੰਗਾ ਜ਼ਰੂਰੀ ਹੈ, ਉਹਦਾ ਬਹੁਤ ਜ਼ਰੂਰਤ ਹੈ ਕਿਉਂਕਿ ਬੋਲਣ ਦੇ ਨਾਲ ਹੀ ਤੇ ਜੁੜੇਗਾ ਨਾ। ਪਹਿਲਾਂ ਖਾਲੀ ਬੋਲੇਗਾ, ਪਹਿਲਾਂ ਧਿਆਨ ਨਹੀਂ ਜੁੜੇਗਾ, ਫਿਰ ਆਪਣੇ ਆਪ ਜੁੜੇਗਾ। ਪਰ ਬੋਲਣਾ ਕਾਫੀ ਨਹੀਂ, ਇਸ ਕਰਕੇ ਚੋਟ ਲਾਉਣੀ ਪਈ ਵਿੱਚ ਵਿੱਚ ਕੀ ਬੋਲ ਰਿਹਾ। ਇਸ ਕਰਕੇ ਨਾਮ ਤੋਂ ਬਿਨਾਂ, ਨਾਮ ਗੁਰੂ ਦਿੰਦਾ ਦਾਤਾ ਹੈ, ਨਾਮ ਦਾ ਦਾਤਾ ਸਤਿਗੁਰੂ ਪੂਰਾ ਹੈ, ਸ਼ਬਦ ਦਾ ਦਾਤਾ ਹੈ ਤੇ ਫਿਰ ਉਸ ਸ਼ਬਦ ਨੂੰ ਜਪਾਉਣ ਵਾਸਤੇ ਸਹਾਇਕ ਨਾਲ ਹੱਥ ਦੇ ਕੇ ਜਪਾਉਂਦਾ। ਜਦੋਂ ਸਤਿਗੁਰੂ ਕਹਿੰਦੇ ਨੇ ਕਿਵੇਂ ਇੱਜ਼ਤ ਢੱਕਦਾ, ਇਹਦੇ ਵਿੱਚ ਬੜੇ ਪਿਆਰੇ ਸ਼ਬਦ ਨੇ, ਆਪਣੇ ਸੇਵਕ ਕੀ ਆਪੇ ਰੱਖ ਹੈ, ਕੀ ਕਰਦਾ ਕਿਵੇਂ ਰੱਖਦਾ ਸੇਵਕ ਦੀ, ਆਪੇ ਨਾਮ ਜਪਾਵੇ, ਕੋਲ ਖੜਾ ਹੋ ਕੇ ਜਪਾਉਂਦਾ। ਇਹ ਉਹਨਾਂ ਦੇ ਕੋਲ ਖੜਾ ਹੋ ਕੇ ਜਪਾਏਗਾ ਜਿਹੜੇ ਜਪਣ ਲੱਗਿਆ ਉਹਦੇ ਅੱਗੇ ਅਰਦਾਸ ਕਰਨ, ਕਿਉਂਕਿ ਆਪਣੇ ਆਪ ਨਹੀਂ ਜਪ ਸਕਦਾ, ਕੋਈ ਖਿਆਲ ਵਿੱਚ ਰੱਖਣਾ, ਇਕੱਲੇ ਵੀ ਜਪ ਕੇ ਵੇਖਣਾ ਤੇ ਗੁਰੂ ਨੂੰ ਆ ਕੇ ਵੀ ਜਪ ਕੇ ਵੇਖਣਾ, ਕਿਉਂਕਿ ਇਹਦੇ ਵਿੱਚ ਇੱਕ ਸਿਕਿਉਰਿਟੀ ਹੋ ਗਈ, ਉਹਦੇ ਵਿੱਚ ਇੱਕ ਸਹਾਇਤਾ ਮਿਲ ਗਈ। ਬੰਦੇ ਦਾ ਮਨ ਤੇ ਅਸੀਂ ਕਿਵੇਂ ਜਪ ਸਕਾਂਗੇ, ਇੰਨਾ ਕਮਜ਼ੋਰ, ਚੌਵਾਂ ਪਾਸਿਓਂ ਘੇਰਿਆ ਹੋਇਆ ਬੁਰਿਆਈਆਂ ਦੇ ਨਾਲ, ਚੌਵਾਂ ਪਾਸਿਓਂ ਇਹਦੇ ਇੱਕਦਮ ਇੰਨਾ ਪ੍ਰੈਸ਼ਰ ਪਿਆ ਹੋਇਆ ਇੰਨੇ ਖਿਆਲਾਂ ਦਾ ਵੀ ਉਲਝ ਜਾਏਗਾ, ਫਿਰ ਕਿਹਦੇ ਅੱਗੇ ਅਰਦਾਸ ਕਰੀਏ। ਉਹ ਸੁਣ ਹੀ ਰਿਹਾ ਹੈ, ਸਤਿਗੁਰਾਂ ਨੇ ਸੌਖਾ ਤਰੀਕਾ ਦੱਸਿਆ, ਤੂੰ ਕਿਸੇ ਅੱਗੇ ਅਰਦਾਸ ਕਿਹਦੇ ਅੱਗੇ ਅਰਦਾਸ ਕਰੇਗਾ, ਤੇਰੇ ਕੋਲ ਹੀ ਖੜਾ ਹੋਇਆ, ਤੈਨੂੰ ਨਹੀਂ ਦਿਸਦਾ, ਤੈਨੂੰ ਦੇਖ ਰਿਹਾ, ਉਹਦੇ ਅੱਗੇ ਅਰਦਾਸ ਕਰ। ਇਸ ਲਈ ਜਿਹੜੇ ਪੰਜ ਬੰਦੇ ਨੂੰ ਬੰਨ ਕੇ ਰੱਖਦੇ ਨੇ, ਜੇ ਕੋਈ ਅਰਦਾਸ ਕਰਨ ਦੀ ਜਾਚ ਸਿੱਖ ਲੈ, ਪੰਜ ਬੰਦੇ ਨੂੰ ਬੰਨ ਕੇ ਰੱਖਦੇ ਨੇ, ਹਰ ਇੱਕ ਉਹਨਾਂ ਵਿੱਚ ਬੱਝਾ ਹੋਇਆ ਤੇ ਬਸੰਤ ਦੀ ਵਾਰ ਵਿੱਚ ਸ਼ਬਦ ਆਉਣਗੇ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ, ਤੇ ਅਗਲੇ ਵਚਨ ਨੇ ਆਪਣੇ ਚਰਨ ਜਪਾਇਓਨ ਵਿੱਚ ਦੈਉ ਖੜੋਵਾ, ਵਿੱਚ ਖੜਾ ਹੋਇਆ ਆਗ। ਸਤਿਗੁਰੂ ਹੋਰ ਬਚਨ ਕਹਿਣਗੇ ਜਿਹੜੇ ਸਪਸ਼ਟ ਕਰਦੇ ਨੇ, ਜਦੋਂ ਗੁਰਸਿੱਖ ਜਾਂ ਭਗਤ ਜਨ ਜਿਹੜੀ ਵੀ ਕੋਈ ਘਟਨਾ ਘਾਲਦਾ ਹੈ, ਜੇ ਉਹ ਅਰਦਾਸ ਕਰਕੇ ਸਹਾਰੇ ਦੇ ਆਧਾਰ ਤੇ ਤੁਰਦਾ ਹੈ, ਤਾਂ ਫਿਰ ਗੁਰੂ ਉਹਦੇ ਨਾਲ ਖੜਾ ਹੁੰਦਾ, ਉਹਦੀ ਬਾਂਹ ਫੜਦਾ। ਪਰ ਜੇ ਉਹ ਇਕੱਲਾ ਕਰੇਗਾ, ਫਿਰ ਸਤਿਗੁਰੂ ਵੀ ਕਹਿੰਦੇ ਵੀ ਸਿੱਖ ਹੁਣ ਵੱਡਾ ਹੋ ਗਿਆ, ਜਿਵੇਂ ਕੋਈ ਪੁੱਤਰ ਆਪਣੇ ਬਾਪ ਨੂੰ ਕਹਿ ਦੇ ਉਹ ਸਮਝਾਉਣ ਵਾਸਤੇ ਆਵੇ, ਤੇ ਉਹ ਕਹੇ ਤੁਸੀਂ ਜਾਓ ਹੁਣ ਮੈਨੂੰ ਪਤਾ ਹੈ ਆਪਣੇ ਕੰਮ ਦਾ, ਆਪ ਹੀ ਕਰਾਂਗਾ। ਪਰ ਇੱਕ ਗੱਲ ਖਿਆਲ ਰੱਖਣਾ, ਇਹ ਰਾਹ ਇਸ ਤਰ੍ਹਾਂ ਦਾ ਹੈ, ਇਸ ਰਾਹ ਤੇ ਇਕੱਲਾ ਸਿੱਖ ਇੱਕ ਦਿਨ ਵੀ ਤੁਰਿਆ ਤੇ ਡਿੱਗ ਪਏਗਾ, ਇੰਨਾ ਤਿਲਕਣਾ ਰਸਤਾ, ਇਕੱਲਾ ਨਹੀਂ ਜਾ ਸਕਦਾ। ਇਸ ਕਰਕੇ ਨਾਲ ਸਹਾਰੇ ਦੀ ਲੋੜ ਹੈ, ਇੱਕ ਇੱਕ ਪਲ ਵਾਸਤੇ ਅਰਦਾਸ ਦੀ ਲੋੜ ਹੈ। ਇਸ ਕਰਕੇ ਉਹ ਨਾਲ ਖੜਾ ਹੈ, ਜੇ ਤੇ ਉਹ ਨਾਲ ਹੈ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਨੇ ਆਪ ਸਹਾਈ ਹੋਵਾ। ਇਹਦੇ ਵਿੱਚ ਅੱਗੇ ਬਚਨ ਕਹੇ ਨੇ ਵਾਲ ਨਾ ਵਿੰਗਾ ਹੋਵਾ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲਵੇ ਕਨਾਸੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਾਵੈ ਸੋ ਕੁਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਇਹ ਉਹ ਅਵਸਥਾ ਹੈ ਜਿਹਦੇ ਵਿੱਚ ਸਤਿਗੁਰੂ ਸਿੱਖ ਕੀ ਕਰਾ ਪ੍ਰਤਪਾਲ, ਉਹਦੀ ਪਾਲਣਾ ਕਰਦਾ, ਕੇਵਲ ਬਾਹਰੋਂ ਨਹੀਂ ਕਰਦਾ ਅੰਦਰੋਂ ਵੀ ਕਰਦਾ। ਅਸੀਂ ਤਾਂ ਇਹ ਲਫ਼ਜ਼ ਉਦੋਂ ਵੇਖਿਆ, ਪ੍ਰਤਪਾਲ ਦਾ ਮਤਲਬ ਇਹ ਹੁੰਦਾ ਵੀ ਕੇਵਲ ਸਾਡੇ ਸਰੀਰ ਨੂੰ ਪਾਲ ਰਿਹਾ, ਪਰ ਨਹੀਂ, ਅੰਦਰੋਂ ਵੀ ਤਾਂ ਪਾਲਣਾ ਕਰਨੀ ਹੈ ਨਾ, ਅੰਦਰ ਵੀ ਤੇ ਸਾਡਾ ਡਿੱਗ ਡਿੱਗ ਕੇ ਜਾ ਰਿਹਾ, ਵਹਿੰਦਾ ਜਾ ਰਿਹਾ, ਘਿਰਦਾ ਜਾ ਰਿਹਾ, ਉਹ ਵਿਕਾਰ ਉਹਨੂੰ ਡਿੱਗ ਹੀ ਜਾ ਰਿਹਾ। ਇਸ ਲਈ ਸਤਿਗੁਰੂ ਕਹਿੰਦੇ ਬੜਾ ਸੋਹਣਾ ਵਿਚਾਰ ਹੈ ਕਿ ਕਹੂੰ ਨਾ ਸਿੰਜਈ, ਤੇਰਾ ਜੀਵਨ ਕਦੀ ਸਫਲ ਨਹੀਂ ਹੋਏਗਾ ਨਾਮ ਤੋਂ ਬਿਨਾਂ, ਬਿਨ ਨਾਵੇ ਪਤ ਜਾਏ। ਔਰ ਸਾਰਿਆਂ ਤੋਂ ਚੰਗਾ ਇਹ ਵਿਚਾਰ ਹੈ ਕਿ ਮਨੁੱਖ ਦਾ ਚਿੱਤ ਜਿੱਧਰ ਲੱਗਾ ਹੋਇਆ ਹੈ ਉਧਰ ਹੀ ਉਹਦਾ ਜੀਵਨ ਜਾ ਰਿਹਾ ਹੈ, ਜਿਸ ਪਾਸੇ ਵੱਲ ਉਹਦਾ ਚਿੱਤ ਹੈ ਉਸ ਪਾਸੇ ਵੱਲ ਉਹਦਾ ਆਉਣ ਵਾਲਾ ਜੀਵਨ ਜਾਏਗਾ। ਇਸ ਲਈ ਸਤਿਗੁਰਾਂ ਨੇ ਕਿਹਾ ਕਿ ਗੁਰੂ ਅੱਗੇ ਅਰਦਾਸ ਕਰ ਤੇ ਤੇਰਾ ਚੇਤਾ ਕਿਹਦੇ ਵਿੱਚ ਲੱਗੇ, ਗੁਰੂ ਨੂੰ ਪੁੱਛ। ਤੇ ਗੁਰੂ ਅਮਰਦਾਸ ਜੀ ਕਹਿੰਦੇ ਨੇ ਸਤਿਗੁਰੂ ਦਾ ਮਤਲਬ ਇਹ ਹੈ, ਸਤਿਗੁਰੂ ਦਾ ਭਾਵ ਇਹ ਹੈ ਜਿਹੜਾ ਸਿੱਖ ਦੇ ਜੀਵਨ ਨੂੰ ਚਲਾਉਣ ਵਾਲਾ ਹੈ, ਉਹਦੇ ਆਉਣ ਵਾਲੇ ਰਾਹ ਵਿੱਚ ਜਿਹੜੇ ਖਤਰੇ ਨੇ ਸੰਭਾਵਿਤ ਖਤਰਿਆਂ ਤੋਂ ਵੀ ਜਾਣੂ ਹੈ। ਇਸ ਲਈ ਸਤਿਗੁਰਾਂ ਨੇ ਕਿਹਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ। ਸਤਿਗੁਰੂ ਨੂੰ ਮਾਤਾ ਤੇ ਪਿਤਾ ਨਾਲ ਤੁਲਨਾ ਦਿੱਤੀ ਹੈ। ਉਹ ਕਿਉਂ ਦਿੱਤੀ ਗਈ, ਉਹਦੇ ਕੀ ਲੱਛਣ ਸਨ, ਕੀ ਕਾਰਨ ਸਨ? ਗੁਰੂ ਮਾਂ ਵਰਗਾ ਹੈ, ਗੁਰੂ ਪਿਤਾ ਵਰਗਾ ਹੈ, ਕਿਉਂਕਿ ਮਾਤਾ ਪਿਤਾ ਦੇ ਅਰਥ ਨੇ ਕਿ ਬੱਚੇ ਨੂੰ ਉਹਦੇ ਬਾਰੇ ਜਾਣਕਾਰੀ ਨਹੀਂ ਕਿ ਉਹਦੇ ਆਉਣ ਵਾਲੇ ਸਾਲਾਂ ਵਿਚ ਉਹਨੂੰ ਕਿਹੜੀਆਂ ਚੀਜ਼ਾਂ ਦੀ ਲੋੜ ਹੈ, ਉਹ ਨਹੀਂ ਜਾਣਦਾ। ਤੁਸੀਂ ਜਾਣਦੇ ਹੋ ਸਾਰਿਆਂ ਦੇ ਬੱਚੇ ਨੇ, ਬੱਚੇ ਨੂੰ ਕੋਈ ਪਤਾ ਨਹੀਂ ਵੀ ਉਹ ਕਿਹੜੇ ਸਕੂਲ ਵਿਚ ਪਏਗਾ ਤੇ ਕਿਹੜਾ ਆਫੀਸਰ ਹੋਵੇਗਾ, ਉਹਦੇ ਬਾਰੇ ਉਹ ਨਹੀਂ ਜਾਣਦਾ। ਉਹ ਕਿਹੜੇ ਸਕੂਲ ਵਿਚ ਕਿਹੜੇ ਮੈਟਰ ਨੂੰ ਪੜ੍ਹੇਗਾ, ਕਿਹੜਾ ਸਿਲੇਬਸ ਲਏਗਾ, ਬੱਚੇ ਨੂੰ ਇਹਦੇ ਬਾਰੇ ਜਾਣਦਾ ਕੋਈ ਜਾਣਕਾਰੀ ਨਹੀਂ। ਉਹ ਤਾਂ ਖੇਡ ਰਿਹਾ, ਉਹ ਤਾਂ ਸਿਰਫ ਪੜ੍ਹ ਰਿਹਾ ਹੈ, ਬੇਪਰਵਾਹ, ਉਹਨੂੰ ਕੋਈ ਚੱਕਰ ਹੀ ਨਹੀਂ ਇਹਦੇ ਬਾਰੇ। ਪਰ ਉਹਦੇ ਮਾਤਾ ਪਿਤਾ ਦੋਵੇਂ ਬੈਠ ਕੇ ਸਲਾਹਾਂ ਕਰਦੇ ਨੇ, ਉਹ ਖੇਡ ਰਿਹਾ ਹੈ ਵੀ ਇਹਨੂੰ ਫਲਾਣੇ ਸਕੂਲ ਵਿਚ ਆਪਾਂ ਪੜ੍ਹਾਵਾਂਗੇ, ਯੂਨੀਵਰਸਿਟੀ ਵਿਚ ਪਾਵਾਂਗੇ, ਤੇ ਇਹ ਪੜ੍ਹ ਕੇ ਫਿਰ ਆਉਣ ਵਾਲੇ 5-7-10 ਸਾਲਾਂ ਨੂੰ ਇਹ ਬਣ ਸਕੇਗਾ। ਸੱਚ ਜਾਣੋ, ਜੇ ਅਸੀਂ ਗੁਰੂ ਨੂੰ ਮਾਤਾ ਪਿਤਾ ਸਮਝ ਕੇ ਤੁਰੀਏ ਤੇ ਫਿਰ ਸਿੱਖ ਨੂੰ ਆਪਣੇ ਆਉਣ ਵਾਲੇ ਸਾਲਾਂ ਬਾਰੇ ਨਹੀਂ ਸੋਚਣਾ ਪੈਂਦਾ ਉਹਨੇ ਕੀ ਕਰਨਾ, ਕਿਉਂਕਿ ਉਹ ਤਾਂ ਮਾਤਾ ਪਿਤਾ ਗੁਰੂ ਹੋ ਗਿਆ। ਤੂੰ ਗੁਰ ਪਿਤਾ, ਤੂੰ ਹੈ ਗੁਰ ਮਾਤਾ। ਅਸੀਂ ਅੱਜ ਕੀ ਬਣੇ ਆ ਇਹਦੇ ਬਾਰੇ ਕਦੀ ਤੁਸੀਂ ਆਪ ਵੀ ਜਾਣਦੇ ਹੋ। ਆਪਾਂ ਸਾਰੇ ਗੁਰੂ ਦੇ ਚਰਨਾਂ ਵਿਚ ਬੈਠੇ ਆ, ਜੋ ਕੁਝ ਅੱਜ ਅਸੀਂ ਬਣੇ ਆ ਇਹਦੇ ਬਾਰੇ ਅਸੀਂ ਕਦੀ ਸੋਚਿਆ ਸੀ? ਕਦੀ ਖਿਆਲ ਵੀ ਨਹੀਂ ਆਇਆ ਹੋਏਗਾ। ਪਰ ਉਹਨੇ ਸਾਨੂੰ ਬਣਾਇਆ ਕਿਉਂਕਿ ਉਹਦੀ ਇਹ ਫਰਜ਼, ਉਹਦੀ ਇਹ ਜ਼ਿੰਮੇਵਾਰੀ ਹੈ। ਗੁਰੂ ਦਾ ਕੰਮ ਹੈ ਸਿੱਖ ਦੀ ਸੰਭਾਲ ਕਰਨੀ, ਉਹਦੇ ਜੀਵਨ ਨੂੰ ਚੰਗੀ ਤਰ੍ਹਾਂ ਰਸਤਾ ਦੇਣਾ, ਉਹਦੇ ਵਾਸਤੇ ਸੋਚਣਾ, ਉਹਦੇ ਵਾਸਤੇ ਕਿਰਪਾਲਤਾ ਕਰਨੀ। ਪਰ ਹੈ ਇਹ ਰਸਤਾ ਔਖਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ, ਹਸਤੀ ਸਿਰ ਜੋ ਅੰਕਸ਼ ਹੈ, ਉਹ ਹਾਥੀ ਜਿਹੜਾ ਬੜਾ ਤਾਕਤਵਰ ਹੈ, ਆਪਣਾ ਸਾਰੇ ਦਾ ਸਾਰਾ ਜੀਵਨ ਆਪਣੇ ਮਹਾਵਤ ਨੂੰ ਸੌਂਪ ਦਿੰਦਾ, ਆਪਣੀ ਸਾਰੀ ਤਾਕਤ ਦੇ ਹੁੰਦਿਆਂ ਵੀ ਉਹਦੇ ਹੁਕਮ ਦੇ ਵਿਚ ਤੁਰਦਾ। ਐਰਣ ਜਿਉਂ ਸਿਰ ਦੇ, ਐਰਣ ਉਸ ਲੋਹੇ ਦੇ ਟੁਕੜੇ ਨੂੰ ਕਹਿੰਦੇ ਨੇ ਜਿਹਦੇ ਉੱਤੇ ਇੱਕ ਲੁਹਾਰ ਆਪਣੇ ਔਜਾਰ ਬਣਾਉਂਦਾ, ਲੋਹੇ ਦੇ ਔਜਾਰ, ਲੋਹੇ ਦੇ ਅਸਤਰ ਸ਼ਸਤਰ ਬਣਾਉਂਦਾ, ਉਹਨੂੰ ਐਰਣ ਕਹਿੰਦੇ ਨੇ। ਇਹਦੇ ਅਰਥ ਬੜੇ ਪਿਆਰੇ ਕੀਤੇ ਕੁਝ ਗੁਰਮੁਖਾਂ ਨੇ, ਟੀਕਿਆਂ ਵਿਚ ਹੋਰ ਨੇ। ਉਹ ਕਹਿੰਦੇ ਨੇ ਅਸਲ ਵਿਚ ਇਹ ਜਿਹੜੀ ਐਰਣ ਦੀ ਗੱਲ ਹੈ ਨਾ, ਲੁਹਾਰ ਜਿਹਦੇ ਉੱਤੇ ਔਜਾਰ ਬਣਾਉਂਦਾ, ਉਹ ਜਿਹੜੀ ਐਰਨ ਹੈ ਉਹ ਹੀ ਹਾਥੀ ਦੇ ਕੁੰਡੇ ਨਾਲ ਜੁੜੀ ਹੋਈ ਹੈ, ਕਿਉਂਕਿ ਕੁੰਡਾ ਲੋਹੇ ਦਾ। ਉਹ ਕਹਿੰਦਾ ਵੀ ਜਿਵੇਂ ਇੱਕ ਐਰਨ ਦੇ ਉੱਤੇ ਲੋਹਾ ਕੁੱਟ ਕੇ ਲੁਹਾਰ ਗਰਮ ਕਰਕੇ ਉਹਦਾ ਕੁੰਡਾ ਬਣਾਉਂਦਾ ਨਾ, ਉਹ ਕੁੰਡਾ ਤਿਆਰ ਹੋ ਜਾਂਦਾ। ਇਸ ਤਰ੍ਹਾਂ ਸਿੱਖ ਵਾਸਤੇ ਜੋ ਕੁਝ ਗੁਰੂ ਨੇ ਹੁਕਮ ਰੂਪੀ ਕੁੰਡਾ ਬਣਾਇਆ ਨਾ ਗੁਰਬਾਣੀ, ਉਹ ਵੀ ਇੱਕ ਐਰਣ ਦੇ ਉੱਤੇ ਤਾਂ ਲਾ ਲਾ ਕੇ ਚੰਗੀ ਤਰ੍ਹਾਂ ਆਪਣੇ ਜੀਵਨ ਵਿਚ ਘੜ ਕੇ ਬਣਾਈ। ਐਰਣ ਜਿਉਂ ਸਿਰ ਦੇ, ਕੋਈ ਗੁਰਸਿੱਖ ਆਪਣਾ ਸਿਰ ਉਸ ਐਰਨ ਵਾਂਗੂ ਦੇਦਾ, ਤੇ ਜਿਨ੍ਹਾਂ ਨੇ ਐਰਨ ਵੇਖੀ ਹੈ ਲੁਹਾਰ ਦੀ ਦੁਕਾਨ ਤੇ, ਉਹਨਾਂ ਨੂੰ ਪਤਾ ਹੋਵੇਗਾ ਕਿ ਉਹ ਐਰਨ ਦਾ ਅੱਧੇ ਕੁ ਫੁੱਟ ਦਾ ਟੁਕੜਾ ਹੁੰਦਾ, ਔਰ ਉਹਦੇ ਉੱਤੇ ਜਿਉਂ ਜਿਉਂ ਚੋਟਾਂ ਪੈਂਦੀਆਂ ਨੇ ਉਹ ਉੱਪਰ ਨਹੀਂ ਜਾਂਦਾ, ਉਹਦੇ ਚਾਰੇ ਕਿਨਾਰੇ ਧਰਤੀ ਵੱਲ ਝੁਕਦੇ ਜਾਂਦੇ ਨੇ, ਨੇਵੇਂ ਹੁੰਦੇ ਜਾਂਦੇ ਨੇ, ਉਹਦੇ ਉੱਤੇ ਚੋਟਾਂ ਪੈਂਦੀਆਂ ਜਾਂਦੀਆਂ ਨੇ, ਚੌਵਾਂ ਪਾਸਿਓਂ ਨੀਵਾਂ ਹੁੰਦਾ ਜਾਂਦਾ। ਸਤਿਗੁਰੂ ਕਹਿੰਦੇ ਇਸ ਤਰ੍ਹਾਂ ਜਦੋਂ ਕੋਈ ਗੁਰਸਿੱਖ ਆਪਣਾ ਜੀਵਨ ਪੂਰੇ ਸਤਿਗੁਰੂ ਨੂੰ ਸੌਂਪ ਦਿੰਦਾ ਔਰ ਗੁਰੂ ਦੀਆਂ ਚੋਟਾਂ ਨੂੰ ਸਹਿੰਦਾ, ਭਾਵ ਗੁਰੂ ਕੇ ਹੁਕਮ ਨੂੰ ਸੁਣ ਸੁਣ ਕੇ ਆਪਣੇ ਮਨ ਦੇ ਉੱਤੇ ਉਹਨਾਂ ਚੋਟਾਂ ਨੂੰ ਸਹਿੰਦਾ ਰਹਿੰਦਾ, ਤੇ ਇੱਕ ਦਿਨ ਉਹਦੇ ਜੀਵਨ ਦੇ ਵਿਚ ਉਹ ਕੁੰਡਾ ਤਿਆਰ ਹੋ ਜਾਂਦਾ ਜਿਹਦੇ ਨਾਲ ਉਹ ਆਪਣੇ ਜੀਵਨ ਨੂੰ ਸਹੀ ਰਸਤੇ ਤੇ ਚਲਾ ਸਕਦਾ। ਉਹਨੂੰ ਕਹਿੰਦੇ ਨੇ ਹਸਤੀ ਸਿਰ ਜੋ ਅੰਕੁਸ਼ ਹੈ, ਅੰਕੁਸ਼ ਉਹ ਕੁੰਡਾ ਜਿਹੜਾ ਐਰਨ ਤੇ ਤਿਆਰ ਕੀਤਾ ਗਿਆ। ਪਰ ਇੱਕ ਸਵਾਲ ਖੜਾ ਹੁੰਦਾ ਵੀ ਉਹਨੂੰ ਮਿਲੇਗਾ ਕੀ, ਕਿਉਂਕਿ ਜੇ ਕੱਲੀ ਧਰਮ ਦੀ ਇਹ ਵਿਆਖਿਆ ਕਰੀਏ ਨਾ ਵੀ ਧਰਮ ਦੇ ਵਿਚੋਂ ਮਿਲਦਾ ਕੀ ਹੈ, ਵਾਹਿਗੁਰੂ ਧਰਮ ਕਮਾਇਆ ਕਿਵੇਂ ਜਾਂਦਾ ਹੈ, ਤੇ ਕਈ ਵਾਰੀ ਮਨ ਬਹੁਤ ਭਟਕ ਜਾਏਗਾ ਵੀ ਇਹ ਤਾਂ ਬੜੀ ਕਮਾਈ ਔਖੀ, ਇਹਦੇ ਵਿਚ ਤੇ ਦਿਨ ਰਾਤ ਦੀ ਤਤਿਖਿਆ, ਦਿਨ ਰਾਤ ਦਾ ਅਭਿਆਸ, ਦਿਨ ਰਾਤ ਦੇ ਦੁੱਖ ਨੇ, ਦਿਨ ਰਾਤ ਦੀਆਂ ਇਹ ਗੱਲਾਂ ਸਾਰਾ, ਇਹ ਤੇ ਆਪਣਾ ਆਪਾ ਮਾਰਨ ਵਾਲੀ ਗੱਲ ਹੈ, ਆਪਣੇ ਆਪ ਨੂੰ ਸਾਰਾ ਖਤਮ ਕਰਨ ਵਾਲੀ ਗੱਲ ਹੈ, ਪਰ ਇਹਦੇ ਵਿਚੋਂ ਮਿਲੇਗਾ ਕੀ? ਤੇ ਸਤਿਗੁਰਾਂ ਨੇ ਅਗਲਾ ਬਚਨ ਕਿਹਾ, ਇਉਂ ਗੁਰਮੁਖ ਆਪ ਨਿਵਾਰੀ ਹੈ। ਇਸ ਤਰ੍ਹਾਂ ਆਪਣੇ ਆਪ ਨੂੰ ਨਿਵਾਰਨ ਦਾ ਅਰਥ, ਆਪਣੇ ਆਪ ਨੂੰ ਜਿਉਂ ਜਿਉਂ ਤੇਰਾ ਆਪਣਾ ਆਪਾ ਘਟਦਾ ਜਾਏਗਾ, ਭਾਵ ਹਉਮੈ ਖਤਮ ਹੋਏਗੀ, ਤੇ ਜਿੱਦਣ ਪੂਰੀ ਤਰ੍ਹਾਂ ਹਉਮੈ ਖਤਮ ਹੋ ਗਈ ਉਸ ਦਿਨ ਤੈਨੂੰ ਉਹ ਦਾਤ ਮਿਲ ਜਾਏਗੀ ਜਿਹੜੀ ਤੇਰੇ ਜੀਵਨ ਦੀ ਲੋੜ ਹੈ, ਜੋ ਤੈਨੂੰ ਚਾਹੀਦੀ, ਜਿਹਦੇ ਵਾਸਤੇ ਤੂੰ ਭਟਕ ਰਿਹਾ ਹੈ, ਜੋ ਤੇਰੀ ਜ਼ਰੂਰਤ ਹੈ, ਪਰਮਾਤਮਾ ਦੇ ਨਾਮ ਦਾ ਰਸ, ਨਾਮ ਦਾ ਅੰਮ੍ਰਿਤ, ਉਹ ਤੈਨੂੰ ਪ੍ਰਾਪਤ ਹੋ ਜਾਏਗਾ। ਪਰ ਇਹ ਤਾਂ ਹੋਵੇਗਾ ਜੇ ਤੂੰ ਇਹਨਾਂ ਚੀਜ਼ਾਂ ਦੇ ਵਿੱਚੋਂ ਪਹਿਲਾਂ ਲੰਘੇ ਨਾ। ਇਸ ਲਈ ਇਉਂ ਗੁਰਮੁਖ ਆਪ ਨਿਵਾਰੀ ਹੈ, ਹੌਲੀ ਹੌਲੀ ਤੂੰ ਆਪਣੇ ਆਪ ਨੂੰ ਛੋਟਾ ਕਰਦਾ ਜਾ, ਹੌਲੀ ਹੌਲੀ ਆਪਣੇ ਆਪ ਨੂੰ ਤੂੰ ਉਹਦੇ ਅੱਗੇ ਸੌਂਪਦਾ ਜਾ। ਜਿਹਨੂੰ ਕਬੀਰ ਜੀ ਨੇ ਬਾਣੀ ਦੇ ਅੰਦਰ ਕਿਹਾ ਹੈ, ਉਹ ਕਹਿੰਦੇ ਨੇ ਜਿਵੇਂ ਬਰਫ਼ ਪਈ ਹੋਈ ਹੈ ਜਦੋਂ ਗੜੇ ਪੈਂਦੇ ਨੇ, ਤੇ ਗੜੇ ਕਦੀ ਪੈਂਦੇ ਨਹੀਂ, ਉਹ ਇੱਕੋ ਥਾਂ ਤੇ ਖੜੇ ਹੋਏ। ਇਸ ਤਰ੍ਹਾਂ ਹਉਮੈ ਕੀ ਹੈ? ਹਉਮੈ ਦੇ ਅਰਥ ਨੇ ਬੰਦੇ ਦਾ ਮਨ ਜਿਹੜਾ ਜੰਮ ਚੁੱਕਾ, ਇੱਕ ਹਉਮੈ ਦੇ ਨਾਲ ਡਲਾ ਬਣ ਚੁੱਕਾ ਬਰਫ਼ ਦਾ, ਉਸ ਬਰਫ਼ ਦੇ ਡਲੇ ਦੇ ਵਿਚ ਤੁਰਨ ਦੀ ਸਮਰੱਥਾ ਨਹੀਂ, ਜਿੱਥੇ ਪਿਆ ਉਥੇ ਉਹ ਆਪਣੇ ਅਸਲੇ ਨੂੰ ਕਿਵੇਂ ਮਿਲੇ ਜਾ ਕੇ, ਜਿਹਦੇ ਵਿਚੋਂ ਪੈਦਾ ਹੋਇਆ, ਸਮੁੰਦਰ ਤੱਕ ਕਿਵੇਂ ਜਾਏ, ਦਰਿਆ ਕਿਵੇਂ ਬਣੇ, ਵਹੇਗਾ ਕਿਵੇਂ? ਉਹ ਤਾਂ ਦਰਿਆ ਬਣੇਗਾ ਜੇ ਉਹਦੇ ਉੱਤੇ ਧੁੱਪ ਲੱਗੇਗੀ, ਬਰਫ਼ ਪਗਰੇਗੀ, ਉਹਦਾ ਪਾਣੀ ਬਣੇਗਾ, ਉਹ ਦਰਿਆ ਵਿਚ ਜਾਏਗਾ ਤੇ ਦਰਿਆ ਫਿਰ ਸਮੁੰਦਰ ਤੱਕ ਲੈ ਕੇ ਜਾਏਗਾ ਉਸ ਬਰਫ਼। ਜਪਜੀ ਸਾਹਿਬ ਵਿਚ ਇਹ ਖਿਆਲ ਦਿੱਤੇ ਗਏ ਨੇ ਕਿ ਨਦੀਆਂ ਅਤੇ ਵਾਹ ਪਵੇ ਸਮੁੰਦਰ, ਨਦੀਆਂ ਸਮੁੰਦਰ ਨੂੰ ਕਿਵੇਂ ਮਿਲਦੀਆਂ ਨੇ? ਪਾਣੀ ਬਣ ਕੇ ਮਿਲਦੀਆਂ ਨੇ, ਬਰਫ਼ ਦਾ ਪਾਣੀ ਬਣਦਾ। ਆ ਜਿੰਨੀਆਂ ਨਦੀਆਂ ਨੇ ਸਾਰਾ ਬਰਫ਼ ਦਾ ਪਾਣੀ, ਪਹਾੜਾਂ ਵਿਚ ਬਰਫ਼ ਪਿਘਲਦੀ ਹੈ, ਉਹਦਾ ਪਾਣੀ ਬਣਦਾ ਹੈ, ਤੇ ਪਾਣੀ ਸਫ਼ਰ ਕਰਦਾ, ਬਰਫ਼ ਥੋੜੀ ਸਫ਼ਰ ਕਰਦੀ, ਬਰਫ਼ ਤੇ ਰੁਕ ਜਾਂਦੀ। ਇਸ ਤਰ੍ਹਾਂ ਸਾਡਾ ਮਨ ਜਿਹੜਾ ਹੈ ਇਹ ਹਉਮੈ ਦੇ ਵਸ ਹੋ ਕੇ ਜੰਮ ਚੁੱਕਾ ਹੈ, ਬਰਫ਼ ਬਣ ਚੁੱਕਾ ਹੈ, ਤੇ ਜਦੋਂ ਇਹਨੂੰ ਨਾਮ ਦੀ ਧੁੱਪ ਮਿਲੇਗੀ, ਸੇਕ ਮਿਲੇਗਾ, ਇਹ ਸੇਕ ਦੁਆਰਾ ਇਹ ਪੰਘਰੇਗਾ, ਤੇ ਪੰਘਰਨ ਤੋਂ ਬਾਅਦ ਇਹ ਸਫ਼ਰ ਕਰੇਗਾ, ਤੇ ਸਫ਼ਰ ਕਰਕੇ ਆਪਣੇ ਘਰ ਵਿਚ ਯਾਨੀ ਕਿ ਗੁਰੂ ਕੇ ਚਰਨਾਂ ਵਿਚ ਲੀਨ ਹੋ ਜਾਏਗਾ। ਇਸ ਲਈ ਕਬੀਰ ਜੀ ਨੇ ਬਚਨ ਕਿਹਾ, ਉਹ ਕਹਿੰਦੇ ਨੇ ਕਿ ਭਲੀ ਪਰੀ ਜੋ ਭਾਉ ਭਰਿਆ, ਬਹੁਤ ਚੰਗਾ ਹੋਇਆ, ਭਲੀ ਦਾ ਅਰਥ ਹੈ ਬਹੁਤ ਠੀਕ ਹੋਇਆ, ਕੀ ਹੋ ਗਿਆ ਹੈ? ਜੋ ਭਾਉ ਭਰਿਆ, ਮੇਰੇ ਉੱਤੇ ਪਰਮਾਤਮਾ ਦਾ ਭੈ ਰੂਪੀ ਤਪਸ਼ ਪੈਂਦੀ ਹੈ। ਇਹ ਬੜੀ ਤਪਸ਼ ਖਿਆਲ ਰੱਖਣਾ, ਗੁਰੂ ਦੀ ਜਿਹੜਾ ਭੈ ਹੈ ਨਾ, ਬੰਦੇ ਨੂੰ ਸਤਾਉਂਦਾ ਬਹੁਤ ਏ, ਗਰਮ ਬਹੁਤ ਲੱਗਦਾ ਜੇ, ਬੰਦੇ ਨੂੰ ਚੁੱਭਦਾ ਬਹੁਤ ਏ ਗੁਰੂ ਨਾਲ ਰਹਿਣਾ ਪਹਿਲਾਂ, ਕਿਉਂਕਿ ਮਨ ਮਰਜ਼ੀ ਨਹੀਂ ਕਰਨ ਦਾ। ਇਸ ਲਈ ਇਹ ਸਾਰੀਆਂ ਚੀਜ਼ਾਂ ਸਤਿਗੁਰੂ ਨੇ ਪਵਾਈਆਂ ਤਾਂ ਨੇ, ਆ ਜਿਹੜੇ ਬਾਹਰਲੇ ਜੀ ਕਕਾਰ ਨੇ ਨਾ, ਇਸ ਲਈ ਇਹਦਾ ਨਾਮ ਕੜਾ ਰੱਖਿਆ ਗਿਆ। ਕੜੇ ਦਾ ਅਰਥ ਹੱਥ ਕੜੀ, ਜਿਹੜੀ ਤੈਨੂੰ ਰੋਕਦੀ ਏ, ਜਿਹੜੀ ਤੈਨੂੰ ਯਾਦ ਕਰਾਉਂਦੀ ਸਤਿਗੁਰੂ ਦੀ। ਹੈ ਤਾਂ ਬਹੁਤ ਔਖਾ, ਭਲੀ ਪਰੀ, ਪਰ ਬਹੁਤ ਚੰਗਾ ਹੋਇਆ। ਕਬੀਰ ਜੀ ਕਹਿੰਦੇ ਮੈਂ ਡਰ ਵਿਚ ਆ ਗਿਆ, ਮੈਂ ਰੱਬ ਤੋਂ ਡਰਨ ਲੱਗ ਪਿਆ। ਤੇ ਜਿਹੜਾ ਮਨੁੱਖ ਡਰਿਆ ਨਹੀਂ, ਉਹਨੇ ਧਰਮ ਦੇ ਪਹਿਲੇ ਡੰਡੇ ਦੇ ਉੱਤੇ ਅਜੇ ਤੱਕ ਪੈਰ ਨਹੀਂ ਰੱਖਿਆ। ਆ ਜਿਹੜੀ ਚੜ੍ਹਦੀ ਕਲਾ ਦੀ ਗੱਲ ਕੀਤੀ ਜਾਂਦੀ ਹੈ ਨਾ, ਵੀ ਨਾਨਕ ਨਾਮ ਚੜ੍ਹਦੀ ਕਲਾ, ਇਹਦੇ ਬਾਅਦ ਵਾਲੀ ਅਵਸਥਾ ਹੈ। ਪਹਿਲਾਂ ਤੇ ਸ਼ੁਰੂ ਵਿਚ ਤੇ ਬੰਦਾ ਇੱਕ ਵਾਰੀ ਬਹੁਤ ਘਬਰਾਉਣਾ ਚਾਹੀਦਾ, ਬਹੁਤ ਡਰਨਾ ਚਾਹੀਦਾ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਰੇ ਨਰ ਅਚੇਤ ਪਾਪ ਤੇ ਡਰ ਦੇ, ਡਰਿਆ ਕਰ ਥੋੜਾ ਜਿਹਾ, ਥੋੜਾ ਜਿਹਾ ਡਰ ਕੇ ਤੁਰ, ਪਾਪ ਕਮਾਵਦਿਆਂ ਤੇਰਾ ਕੋਏ ਨਾ ਵੇਲੀ ਰਾਮ, ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ। ਆ ਹੋਰ ਪਾਸੇ ਰੰਗੇ ਹੋਏ ਮਨ ਵਾਲਿਆ, ਇਹ ਰਸਤਾ ਜਿਹੜਾ ਦੁਹੇਲਾ, ਭਾਵ ਤੈਨੂੰ ਖੁਆਰ ਕਰਨ ਵਾਲਾ, ਪਰ ਡਰ ਤੋਂ ਬੰਦਾ ਇਸ ਪਾਪ ਤੋਂ ਕਿਵੇਂ ਹਟੇ, ਨਹੀਂ ਹਟਿਆ ਜਾ ਸਕਦਾ, ਡਰ ਹੀ ਪਾਪ ਨੂੰ ਖਤਮ ਕਰਦਾ ਹੈ। ਤੁਸੀਂ ਕਦੀ ਖਿਆਲ ਕਰਨਾ, ਮਨੁੱਖ ਦੇ ਅੰਦਰ ਕੋਈ ਵੀ ਚੀਜ਼ ਪੈਦਾ ਹੋ ਜਾਏ ਜੀਵਨ ਦੇ ਵਿੱਚ, ਲੋਭ ਪੈਦਾ ਹੋ ਜਾਏ, ਮੋਹ ਪੈਦਾ ਹੋ ਜਾਏ, ਮਨੁੱਖ ਲੋਭ ਦੇ ਵਿੱਚ ਫਸ ਜਾਏ, ਧਨ ਕਮਾ ਰਿਹਾ ਦਿਨ ਰਾਤ, ਧਨ ਦੇ ਵਿੱਚ ਫਸਿਆ ਹੋਇਆ, ਮੋਹ ਵਿੱਚ ਫਸਿਆ ਹੋਇਆ, ਤੇ ਉਹਨੂੰ ਜੇ ਕਿਤੇ ਕੋਈ ਮਨੁੱਖ ਕਹਿ ਦੇਵੇ ਵੀ ਹੁਣ ਤੇਰੇ ਦਿਨ ਥੋੜੇ ਨੇ, ਤੇ ਲੋਭ ਉਸੇ ਵੇਲੇ ਖਤਮ ਹੋ ਜਾਏਗਾ, ਉਧਰੋਂ ਬਿਰਤੀ ਹਟੇਗੀ, ਕਿਉਂਕਿ ਡਰ ਪੈ ਗਿਆ। ਡਰ ਇੱਕ ਇਸ ਤਰ੍ਹਾਂ ਦੀ ਚੀਜ਼ ਹੈ, ਡਰ ਇੱਕ ਇਸ ਤਰ੍ਹਾਂ ਦੀ ਦਵਾਈ ਹੈ ਤਾਂ ਬੜੀ ਖਤਰਨਾਕ, ਇਹਦੇ ਤੋਂ ਲੋਕ ਭੱਜਦੇ ਨੇ, ਪਰ ਗੁਰੂ ਦਾ ਡਰ ਜਿਹੜਾ ਹੈ ਇਹ ਫਿਰ ਨਵਾਂ ਘੜ ਦਿੰਦਾ ਬੰਦੇ ਨੂੰ, ਨਵਾਂ ਜੀਵਨ, ਵਾਧੂ ਵਾਧੂ ਜਿਹੜਾ ਗੰਦ ਮੰਦ ਲਾਹ ਦਿੰਦਾ। ਡਰ ਦੇ ਅਰਥ ਨੇ ਉਹ ਦਵਾਈ ਜਿਹੜੀ ਰੋਗ ਨੂੰ ਕੱਟਣ ਵਾਲੀ ਔਸ਼ਧੀ ਹੈ, ਇਸ ਲਈ ਡਰ ਤੋਂ ਬਿਨਾਂ ਨਹੀਂ। ਜਿੰਨਾ ਚਿਰ ਡਰ ਨਹੀਂ ਪੈਂਦਾ ਗੁਰੂ ਦਾ, ਪਰਮਾਤਮਾ ਦੇ ਡਰ ਵਿਚ ਅਸੀਂ ਨਹੀਂ ਜਾਂਦੇ, ਉਤਨਾ ਸਮਾਂ ਗੁਰੂ ਕੇ ਸਵਾਰਿਓ ਸਾਡੇ ਅੰਦਰ ਜਿਹੜੀ ਪਾਪ ਦੀ ਅੰਦਰ ਅੰਸ਼ ਹੈ ਉਹ ਨਸ਼ਟ ਨਹੀਂ ਹੁੰਦੀ, ਉਹ ਖਤਮ ਨਹੀਂ ਹੁੰਦੀ। ਇਸ ਕਰਕੇ ਕਬੀਰ ਜੀ ਨੇ ਕਿਹਾ, ਭਲੀ ਪਰੀ ਬਹੁਤ ਚੰਗਾ ਹੋਇਆ, ਜੋ ਭਉ ਪਰਿਆ ਮੇਰੇ ਉੱਤੇ ਭੈ ਪੈ ਗਿਆ, ਮੈਂ ਪਰਮਾਤਮਾ ਤੋਂ ਡਰ ਰਿਹਾ। ਫਿਰ ਕੀ ਹੋਇਆ, ਡਰ ਦਾ ਕੀ ਨਤੀਜਾ ਕੀ ਹੋਇਆ? ਕਹਿਣ ਲੱਗੇ, ਦਿਸ਼ਾ ਗਈ ਸਭ ਭੂਲ। ਜਿੱਦਣ ਡਰ ਪੈ ਗਿਆ ਨਾ, ਦਿਸ਼ਾ ਦਾ ਅਰਥ ਹੁੰਦਾ ਜਿਵੇਂ ਆਪਾਂ ਨੂੰ ਇਕਦਮ ਕੋਈ ਡਰ ਸਾਹਮਣੇ ਆ ਜਾਏ ਨਾ, ਤੌਖਲਾ ਉਹਨੂੰ ਰਸਤੇ ਭੁੱਲ ਜਾਂਦੇ ਨੇ, ਉਹਨੂੰ ਇਹ ਨੀ ਪਤਾ ਰਹਿੰਦਾ ਵੀ ਇਹ ਕਿੱਧਰ ਜਾਂਦਾ ਤੇ ਇਹ ਕਿੱਧਰ ਜਾਂਦਾ, ਕਿਉਂਕਿ ਆਪਣੀ ਪੈ ਗਈ ਇਕਦਮ, ਇਕਦਮ ਚਕਰਾ ਗਿਆ ਮਨੁੱਖ ਇੰਨਾ ਡਰ। ਦਿਸ਼ਾ ਗਈ ਸਭ ਭੂਲ, ਇਹ ਵੀ ਨੀ ਪਤਾ ਲੱਗਦਾ ਵੀ ਮਹੀਨਾ ਕਿਹੜਾ ਹੈ, ਤਰੀਕ ਕਿਹੜੀ ਹੈ, ਬਾਹਰ ਕਿਹੜਾ ਹੈ, ਮੈਂ ਕੌਣ ਆ, ਮੇਰਾ ਘਰ ਕਿੱਧਰ ਹੈ, ਮੇਰੇ ਕੋਲ ਕਿੰਨੀ ਕੁ ਮਾਇਆ ਹੈ, ਮੇਰੀ ਕਿੰਨੀ ਕੁ ਜਾਇਦਾਦ ਹੈ। ਇਹ ਸਾਰੀਆਂ ਚੀਜ਼ਾਂ ਥੋੜੀ ਥੋੜੀ ਵਿਸਰ ਗਈਆਂ, ਕਿਉਂ? ਇਕਦਮ ਡਰ ਹੀ ਇੰਨਾ ਪੈ ਗਿਆ, ਡਰ ਕਾਹਦਾ ਪਿਆ। ਇਸ ਲਈ ਇਹ ਸਭ ਤੋਂ ਜੀਵਨ ਉਹਨਾਂ ਦਾ ਘੜਿਆ ਗਿਆ ਜਿਨ੍ਹਾਂ ਦੇ ਮਨ ਦੇ ਵਿੱਚ ਗੁਰੂ ਦਾ ਭੈ ਪੈਦਾ ਹੋਇਆ। ਦਿਸ਼ਾ ਗਈ ਸਭ ਭੂਲ, ਔਰ ਇਸ ਅਵਸਥਾ ਦੇ ਵਿੱਚ ਇੰਨੇ ਸਖ਼ਤ ਡਰ ਦੀ ਹਾਲਤ ਦੇ ਵਿੱਚ ਕੀ ਬਣਿਆ? ਸਖ਼ਤ ਡਰ ਦੀ ਹਾਲਾਤ ਦੇ ਅੰਦਰ ਜੋ ਜੋ ਅਵਸਥਾ ਬਣੀ ਉਹ ਇਹ ਸੀ ਕਿ ਓਰਾ, ਓਰਾ ਦਾ ਅਰਥ ਹੈ ਗੜੇ। ਆ ਜਿਹੜੀ ਬਰਫ਼ ਪੈਂਦੀ, ਇੱਕ ਤਾਂ ਸਿੱਧੀ ਬਰਫ਼ ਪੈਂਦੀ ਤੁਹਾਡੇ ਕੋਲ, ਇੱਕ ਭਾਰਤ ਵਿੱਚ ਗੜੇ ਪੈਂਦੇ ਨੇ, ਇੱਥੇ ਵੀ ਕਦੀ ਕਦੀ ਪੈਂਦੇ ਨੇ ਗੜੇ, ਛੋਟੇ ਛੋਟੇ ਟੁਕੜੇ ਬਰਫ਼ ਦੇ, ਉਹ ਫਿਰ ਜੰਮ ਜਾਂਦੇ। ਓਰਾ, ਓਰਾ ਦਾ ਅਰਥ ਹੈ ਜਿਹੜਾ ਮਨ ਹੰਕਾਰ ਦੇ ਨਾਲ ਜੰਮਿਆ ਹੋਇਆ ਸੀ। ਗਰ, ਗਰ ਦਾ ਅਰਥ ਹੈ ਉਸ ਭੈ ਦੀ ਗਰਮੀ ਦੇ ਨਾਲ ਗਲ ਗਿਆ, ਭਾਵ ਉਹਦਾ ਪਾਣੀ ਬਣਨਾ ਸ਼ੁਰੂ ਹੋ ਗਿਆ, ਜਿਹੜਾ ਬੜਾ ਅੜੀਅਲ ਸੀ, ਉਹ ਗੱਲ ਨਹੀਂ ਸੀ ਗੁਰੂ ਦੀ ਅੰਦਰ ਜਾਣ ਦਿੰਦਾ ਮਨ, ਜਿਹੜਾ ਅੱਗੇ ਬਰਫ਼ ਵਾਂਗੂ ਅੜਿਆ ਹੋਇਆ ਸੀ ਤੇ ਪਾਣੀ ਬਣ ਗਿਆ, ਹੁਣ ਨਰਮ ਹੋ ਗਿਆ, ਹੁਣ ਨਰਮਾਈ ਸ਼ੁਰੂ ਹੋਈ ਤੇ ਜੀਵਨ ਸ਼ੁਰੂ ਹੋਇਆ, ਕਿਉਂਕਿ ਪਾਣੀ ਦਾ ਸੁਭਾਅ ਹੈ ਨੀਵੇਂ ਲੈਣਾ। ਓਰਾ ਗਰ, ਉਹ ਗੜੇ ਗਲਣ ਲੱਗ ਪਏ, ਭੈ ਦੀ ਗਰਮੀ ਦੇ ਨਾਲ ਪਾਣੀ ਬਣਨ ਲੱਗ ਪਿਆ ਉਹਨਾਂ ਦਾ, ਯਾਨੀ ਕਿ ਹੰਕਾਰ ਜਿਹੜਾ ਉਹ ਖਤਮ ਹੋਣ ਲੱਗ ਪਿਆ। ਓਰਾ ਗਰ ਪਾਣੀ ਹੁਆ, ਪਾਣੀ ਬਣ ਗਿਆ, ਨਿਮਰਤਾ ਆ ਗਈ, ਜਾਏ ਮਿਲਿਓ ਤੇ ਉਹ ਫਿਰ ਵਹਿਣ ਲੱਗ ਪਿਆ, ਵਹਿਣ ਲੱਗ ਪਿਆ। ਜਦੋਂ ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਬੜੇ ਪਿਆਰੇ ਉਹਨਾਂ ਦੇ ਲਫ਼ਜ਼ ਨੇ, ਉਹ ਕਹਿੰਦੇ, ਵਹਿੰਦਾ ਹੋਇਆ ਪਾਣੀ ਵੇਖ ਕੇ ਦਿਲ ਮੇਰਾ ਵਹਿ ਤੁਰਿਆ, ਉਹਦੇ ਵੱਲ ਵੇਖ ਕੇ ਵੀ ਇਹ ਤਾਂ ਤੁਰ ਰਿਹਾ, ਤੁਰਦਾ ਕਿਉਂ ਹੈ ਪਿਆ? ਕਿਉਂਕਿ ਨਰਮ ਬੜਾ, ਮੈਂ ਕਿਉਂ ਨੀ ਤੁਰ ਰਿਹਾ? ਉਹ ਕਹਿੰਦੇ, ਮੈਂ ਤਾਂ ਵੇਖਿਆ ਵੀ ਪੱਥਰਾਂ ਦੇ ਵਿੱਚੋਂ ਪਾਣੀ ਜਾ ਰਿਹਾ, ਪੱਥਰ ਉੱਥੇ ਖੜੇ ਨੇ, ਸਦੀਆਂ ਦੇ ਕਿਨਾਰੇ ਉੱਥੇ ਖੜੇ ਨੇ, ਪਾਣੀ ਲੰਘ ਗਿਆ, ਕਿੰਨੀ ਦੂਰ ਚਲਾ ਗਿਆ। ਉਸ ਨਦੀ ਦੇ ਵਿੱਚ ਪੱਥਰ ਪਏ ਸਨ, ਸਦੀਆਂ ਤੋਂ ਉੱਥੇ ਪਏ ਨੇ ਵਿਚਾਰੇ, ਕੋਈ ਥਾਂ ਨੀ ਬਦਲੀ ਉਹਨਾਂ ਦੀ, ਜੜ ਹੋ ਗਏ, ਉੱਥੇ ਬੈਠ ਗਏ, ਉੱਥੇ ਹੀ ਮਰ ਗਏ, ਪਰ ਪਾਣੀ ਕਿਉਂ ਅੱਗੇ ਲੰਘ ਗਿਆ? ਉਹ ਨਰਮ ਹੋ ਗਿਆ, ਉਹਨੂੰ ਬਹਿਣ ਦੀ ਜਾਚ ਆ ਗਈ, ਉਹਨੂੰ ਨਿਮਰਤਾ ਦੀ ਜਾਚ ਆ ਗਈ, ਉਹਨੂੰ ਅੰਦਰੋਂ ਅਹੰਕਾਰ ਨੂੰ ਛੱਡਣ ਦੀ ਜਾਚ ਆ ਗਈ। ਇਸ ਕਰਕੇ ਬੜਾ ਸਫ਼ਰ ਕਰ ਗਿਆ, ਤੇ ਸਫ਼ਰ ਕਰਕੇ ਕਿੱਥੇ ਗਿਆ? ਜਿਹਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ, ਨਦੀਆਂ ਅਤੇ ਵਾਹ ਪਵੇਂ ਸਮੁੰਦਰ, ਸਮੁੰਦਰ ਵਿੱਚ ਜਾ ਪਹੁੰਚੇ, ਨਾ ਜਾਣੀਏ, ਪਰ ਉੱਥੇ ਜਾ ਕੇ ਉਹਨੇ ਆਪਣਾ ਆਪ ਜਨਾਇਆ ਹੀ ਨਹੀਂ, ਵਿੱਚ ਲੀਨ ਹੋ ਗਿਆ ਸਮੁੰਦਰ ਦੇ, ਸਮੁੰਦਰ ਬਣ ਗਿਆ। ਇਹ ਗੱਲ ਪੱਕੀ ਹੈ ਕਿ ਉਹਦਾ ਅਹੁਦਾ ਬਹੁਤ ਵਧਿਆ, ਉਹਨੇ ਪਹਿਲਾਂ ਅਹੁਦਾ ਛੱਡਿਆ, ਛੋਟਾ ਅਹੁਦਾ ਛੱਡ ਦਿੱਤਾ ਤੇ ਵੱਡਾ ਅਹੁਦਾ ਮਿਲਿਆ, ਨਦੀ ਦਾ ਅਹੁਦਾ ਛੱਡ ਦਿੱਤਾ ਤੇ ਸਮੁੰਦਰ ਦਾ ਅਹੁਦਾ ਪਾ ਲਿਆ। ਇਸ ਲਈ ਉਹ ਵੱਧ ਗਿਆ, ਬਹੁਤ ਵੱਡਾ ਹੋ ਗਿਆ। ਓਰਾ ਗਰ ਪਾਣੀ ਹੁਆ, ਜਾਏ ਮਿਲੇ ਉਹ ਢਲ, ਢਲ ਕੇ ਭਾਵ ਉਹ ਢਲ ਗਈ ਬਰਫ਼ ਜਿਹੜੀ ਸੀ, ਪਾਣੀ ਬਣ ਗਈ। ਜਾਏ ਮਿਲੇ ਉਹ ਢਲ ਕੂਲ, ਕੂਲ ਦਾ ਅਰਥ ਹੈ ਕਿਨਾਰਾ, ਨਦੀ ਦੇ ਕਿਨਾਰੇ ਵਿੱਚ ਡਿੱਗ ਪਿਆ, ਜਾ ਕੇ ਸਮੁੰਦਰ ਦੇ ਕਿਨਾਰੇ ਵਿੱਚ ਡਿੱਗ ਪਿਆ। ਇਹ ਸਾਰਾ ਕੁਝ ਕਾਹਦੇ ਨਾਲ ਹੋਇਆ? ਗੁਰੂ ਦੇ ਭੈ ਨਾਲ। ਇਸ ਲਈ ਸਤਿਗੁਰੂ ਦੀ ਬੜੀ ਗੱਲ ਕੀਤੀ ਗੁਰਬਾਣੀ ਦੇ ਵਿੱਚ, ਔਰ ਸਤਿਗੁਰੂ ਦੇ ਨਾਲ ਜੁੜ, ਕਿਉਂਕਿ ਪਰਮਾਤਮਾ ਨਾਲ ਸਿੱਧੀ ਤੂੰ ਗੱਲ ਨਹੀਂ ਕਰ ਸਕਦਾ, ਤੈਨੂੰ ਸਤਿਗੁਰੂ ਚਾਹੀਦਾ। ਇਸ ਲਈ ਹਜ਼ੂਰ ਨੇ ਕਿਰਪਾਲਤਾ ਕੀਤੀ, ਕਹਿਣ ਲੱਗੇ, ਬਿਨ ਸਤਿਗੁਰੂ ਕਿਨੈ ਨਾ ਪਾਇਓ। ਇਹ ਗੱਲ ਤੂੰ ਖਿਆਲ ਰੱਖੀ ਕਿ ਸਤਿਗੁਰੂ ਤੋਂ ਬਿਨਾਂ ਤੈਨੂੰ ਕੋਈ ਪ੍ਰਾਪਤੀ ਨਹੀਂ ਹੋਏਗੀ। ਤੇ ਗੁਰੂ ਨਾਨਕ ਦੇ ਘਰ ਅੰਦਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਬਾਅਦ ਸਤਿਗੁਰੂ ਦਾ ਅਹੁਦਾ, ਸਤਿਗੁਰੂ ਦੀ ਪਦਵੀ ਮਿਲੀ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪੰਜ ਉਹਨਾਂ ਦੀ ਤਾਬਿਆ ਹੋਏ। ਇਹ ਸਤਿਗੁਰਾਂ ਦੇ ਸਿਸਟਮ ਤੋਂ ਰਿਹਾ। ਇਸ ਲਈ ਇਹ ਪੰਜੇ ਤੇ ਗੁਰੂ ਗ੍ਰੰਥ ਸਾਹਿਬ ਇੱਕ ਚੀਜ਼ ਨੇ, ਇੱਕ ਸੰਪੂਰਨ ਸਤਿਗੁਰੂ ਇਸ ਨੂੰ ਕਹਿੰਦੇ, ਪੰਥ ਅਤੇ ਗ੍ਰੰਥ। ਇਹ ਪ੍ਰਕਿਰਿਆ ਦਿੱਤੀ ਬਚਾਉਣ ਵਾਸਤੇ, ਪਹਿਲਾਂ ਇੱਕ ਸਰੀਰ ਵਿੱਚ ਸਤਿਗੁਰੂ ਰਹੇ ਨੌ ਪਾਤਸ਼ਾਹੀਆਂ ਤੱਕ, ਉਹ ਸਿਲਸਿਲਾ ਚੰਗਾ ਸੀ, ਥੋੜਾ ਜਿਹਾ ਸੌਖਾ ਸੀ, ਉਹਨਾਂ ਨਾਲੋਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਹੈ ਸੌਖਾ ਸੀ ਜ਼ਰੂਰ, ਕਿਉਂਕਿ ਅਧਿਕਾਰ ਇੱਕ ਥਾਂ ਤੇ, ਔਰ ਉਹ ਵੀ ਪਰਫੈਕਟ ਪੂਰੀ ਤਰ੍ਹਾਂ ਇੱਕਦਮ ਕਰ ਦੇਣ ਵਾਲਾ। ਪਰ ਇਹ ਜਿਹੜਾ ਇੰਨਾ ਕੀਮਤੀ ਸ਼ਬਦ ਆਇਆ ਸੀ ਨਾ, ਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਤੋਂ ਲੈ ਕੇ, ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਦੇਖਿਆ ਵੀ ਜੇ ਇਸੇ ਤਰ੍ਹਾਂ ਸਰੀਰਧਾਰੀ ਗੁਰੂ ਚੱਲਦੇ ਰਹੇ ਤੇ ਇਹ ਸਾਰਾ ਗਿਆਨ ਕੁਝ ਹੀ ਸਾਲਾਂ ਦੇ ਵਿੱਚ ਇਹ ਲੋਕ ਖਿਲਾਰ ਕੇ ਰੱਖ ਦੇਣ। ਖਜ਼ਾਨਾ ਬੜਾ ਕੀਮਤੀ ਹੈ, ਇਸ ਲਈ ਹੀਰਿਆਂ ਨੂੰ ਸੰਭਾਲਣ ਵਾਸਤੇ ਬੜੇ ਵੱਡੇ ਖਜ਼ਾਨੇ ਦੀ ਤਿਆਰੀ ਕੀਤੀ ਗਈ। ਇਹ ਜਿਹੜੇ ਹੀਰੇ ਮਿਲੇ ਤੇ ਬੜੀ ਕੁਰਬਾਨੀ ਦੇ ਨਾਲ ਇਹ ਗਿਆਨ ਇਕੱਠਾ ਹੋਇਆ, ਇਹ ਕੱਲ ਨੂੰ 10-20-100-50 ਸਾਲ ਤੋਂ ਬਾਅਦ ਆਚਾਰ ਲੋਕ ਇਕੱਠੇ ਹੋ ਕੇ ਖਿਲਾਰ ਨਾ ਦੇਣ। ਪਤਾ ਸਤਿਗੁਰੂ ਨੂੰ ਹੈ ਸੀ ਕਿ ਅਧਿਆਤਮ ਪੰਥ ਨੂੰ ਤੈਅ ਕਰਨ ਵਾਸਤੇ ਬੰਦੇ ਨੂੰ ਸਾਧ ਸੰਗਤ ਦੀ ਲੋੜ ਤਾਂ ਪੈਂਦੀ ਏ, ਪਰ ਦੂਜੇ ਪਾਸੇ ਖਤਰਾ ਵੀ ਇਹ ਸੀ ਵੀ ਇੰਨਾ ਕੀਮਤੀ ਸਿਧਾਂਤ ਜੇ ਕੋਈ ਇੱਕ ਸਾਧੂ ਹੋਏਗਾ ਤੇ ਚਾਰ ਅਸਾਧੂ ਹੋਣਗੇ, ਉਹ ਦੁਰਵਰਤੋਂ ਕਰਨਗੇ, ਉਹ ਆਪਣੇ ਆਪ ਨੂੰ ਅੱਗੇ ਲਿਆਉਣਗੇ। ਇਸ ਲਈ ਗੁਰੂ ਸਾਹਿਬ ਨੇ ਇਸ ਚੀਜ਼ ਨੂੰ ਵਿੱਚ ਕਰਕੇ ਖੜਾ ਕਰ ਦਿੱਤਾ। ਇਹ ਮਨੁੱਖ ਦੇ ਹੁਣ ਆਪਣੀ ਉਹਦੀ ਆਪਣੀ ਕਮਾਈ ਹੈ, ਹੁਣ ਇਹ ਸਤਿਗੁਰੂ ਕੋਲ ਪਹੁੰਚਣਾ, ਸੰਵਿਧਾਨ ਪੂਰਾ ਕਰਨਾ ਹੈ, ਔਰ ਸਮਰੱਥ ਗੁਰੂ ਜਾਣਨਾ ਗੁਰੂ ਗ੍ਰੰਥ ਸਾਹਿਬ ਜੀ ਨੂੰ, ਔਰ ਹੈਨ ਵੀ ਕਈ ਤਰ੍ਹਾਂ ਦੀ ਕਲਾ ਵੀ ਵਾਪਰੀ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੀਏ ਤੇ ਵਾਰ ਵਾਰ ਕਹਿੰਦੇ ਨੇ ਸਾਧ ਸੰਗਤ ਕਰ, ਵਾਰ ਵਾਰ ਕਹਿੰਦੇ ਨੇ ਸਾਧ ਸੰਗਤ ਕਰ। ਕਿਉਂਕਿ ਜਿਵੇਂ ਕੱਲ ਵੀ ਬੇਨਤੀ ਕੀਤੀ ਸੀ, ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਤੀਨ ਰੂਪ ਹੈ ਮੋਏ ਕੇ ਸੁਣੋ ਨੰਦ ਚਿਤ ਲਾਏ, ਤੇਰੀ ਭੁੱਖ ਮੈਂ ਆਪੇ ਪੂਰੀ ਕਰਾਂਗਾ, ਤੈਨੂੰ ਇਹਦਾ ਕੋਈ ਫਿਕਰ ਨਹੀਂ, ਜਿਹੜੀ ਤੇਰੀ ਜ਼ਰੂਰਤ ਹੋਏਗੀ ਮੈਂ ਭਾਵੇਂ ਕਿਹਦੇ ਕਿਸ ਬੰਦੇ ਰਾਹੀਂ ਤੇਰਾ ਜਵਾਬ ਦਿਆਂ, ਮੈਂ ਤੇਰੀ ਭੁੱਖ ਪੂਰੀ ਕਰਾਂਗਾ। ਔਰ ਕਿਸੇ ਨੂੰ ਨਾ ਭੁੱਖ ਪੂਰੀ ਕਰਨ ਵਾਲੇ ਨੂੰ ਪਤਾ ਲੱਗੇਗਾ ਵੀ ਮੈਂ ਕਰ ਰਿਹਾ। ਇਹ ਖੇਡ ਹੈ ਗੁਰੂ ਦੀ, ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਇਹ ਗੁਰੂ ਦੇ ਚੋਜ ਨੇ ਕਿ ਇਸ ਤਰ੍ਹਾਂ ਦੀ ਇੱਕ ਕਲਾ ਵਰਤਾ ਦਿੱਤੀ ਧਰਤੀ ਤੇ ਕਿ ਗੁਰੂ ਨੇ ਸਰੀਰ ਸਮੇਟ ਲਿਆ, ਸ਼ਬਦ ਦੇ ਰੂਪ ਵਿੱਚ ਪ੍ਰਗਟ ਹੋ ਗਏ, ਪਰ ਜਦੋਂ ਕਿਸੇ ਬੰਦੇ ਨੂੰ ਲੋੜ ਪਈ, ਕੋਈ ਪਤਾ ਨਹੀਂ ਕਿਹੜੇ ਸਰੀਰ ਦੇ ਰਾਹੀਂ ਉਹਨੇ ਕੀ ਕਹਿ ਦਿੱਤਾ ਗੁਰੂ ਨੇ, ਨਾ ਕਹਿਣ ਵਾਲੇ ਨੂੰ ਪਤਾ ਤੇ ਨਾ ਸੁਣਨ ਵਾਲੇ ਨੂੰ, ਪਰ ਮਸਲਾ ਹੱਲ ਹੋ ਗਿਆ। ਇਹ ਸਤਿਗੁਰਾਂ ਦੀ ਗੁਪਤ ਖੇਡ ਹੈ, ਇਹਦੇ ਬਾਰੇ ਕੋਈ ਨਹੀਂ ਜਾਣਦਾ, ਇਹਨੂੰ ਪ੍ਰਗਟ ਵੀ ਨਹੀਂ ਕੀਤਾ ਜਾ ਸਕਦਾ, ਇਹਨੂੰ ਕੋਈ ਕਹਿ ਨਹੀਂ ਸਕਦਾ ਵੀ ਮੈਂ ਗੁਰੂ ਦਾ ਕੰਮ ਕਰ ਰਿਹਾ, ਕੋਈ ਦਾਅਵਾ ਨਹੀਂ ਕਰ ਸਕਦਾ। ਇਸ ਲਈ ਬਾਅਦ ਵਿੱਚ ਇੱਕ ਚੀਜ਼ ਤੇ ਅੱਜ ਵੀ ਜ਼ੋਰ ਹੋਣਾ ਚਾਹੀਦਾ ਕਿ ਗੁਰਸਿੱਖਾਂ ਅੰਦਰ ਸਤਿਗੁਰੂ ਵਰਤਾ, ਔਰ ਇਹ ਗੱਲ ਖਿਆਲ ਰੱਖਣਾ, ਗੁਰਸਿੱਖ ਲੱਭਣ ਵਾਸਤੇ ਗੁਰਸਿੱਖ ਹਰ ਹਰ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਦਾ। ਬਾਅਦ ਵਿੱਚ ਸ਼ਬਦ ਆਉਂਦਾ ਨਾ ਜਦੋਂ ਸਮਾਪਤੀ ਹੋਣ ਲੱਗਦੀ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ। ਮੇਲਣ ਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਮੈਂ ਨਹੀਂ ਪਹਿਚਾਨਾਂਗਾ, ਪਰ ਸਤਿਗੁਰਾਂ ਨੇ ਕਿਹਾ ਜਿਹੜਾ ਉਪਦੇਸ਼ ਮੈਂ ਤੈਨੂੰ ਪੰਜਾਂ ਦੇ ਰਾਹੀਂ ਦਿੱਤਾ ਤੂੰ ਉਹਨੂੰ ਨਿਭਾਈ ਚੱਲ, ਉਹਨੂੰ ਨਿਭਾਈ ਚੱਲ। ਤੇ ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਜਿੱਦਣ ਕੋਈ ਬੱਚੀ ਜਵਾਨ ਹੋ ਜਾਂਦੀ, ਮਾਂ ਬਾਪ ਆਪ ਹੀ ਉਹਦਾ ਵਰ ਲੱਭ ਲੈਂਦਾ, ਇਹ ਗੁਰੂ ਦਾ ਕੰਮ ਹੈ। ਜਿੱਦਣ ਸਿੱਖ ਨੂੰ ਜ਼ਰੂਰਤ ਹੁੰਦੀ ਹੈ ਨਾ ਵੀ ਹੁਣ ਇਹਨੂੰ ਕੋਈ ਅਗਲੀ ਅਵਸਥਾ ਚਾਹੀਦੀ ਹੈ, ਇਹਦੀ ਗਾਈਡਨੈਂਸ ਇਹਨੂੰ ਚਾਹੀਦੀ ਹੈ, ਤੇ ਉਹ ਸਿਰਫ ਅਰਦਾਸ ਕਰੇ, ਕਿਉਂਕਿ ਲੱਭਣਾ ਤੇ ਇਸ ਰਸਤੇ ਤੇ ਹੈ ਹੀ ਕੋਈ ਨੀ, ਸੰਗਤ ਕਰਦਾ ਰਵੇ। ਜੇ ਬ੍ਰਹਮ ਗਿਆਨੀ ਦੀ ਜਾਂ ਗੁਰਮੁਖ ਦੀ ਸੰਗਤ ਦੀ ਗੱਲ ਕਰਾਂਗੇ ਨਾ ਤੇ ਸਤਿਗੁਰੂ ਕਹਿੰਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣਾ, ਉਹਦੇ ਬਿਲ ਤੂੰ ਲੱਭ ਨਹੀਂ ਸਕੇਗਾ, ਤੇਰੇ ਮਸਲਾ ਕਿਵੇਂ ਹੱਲ ਹੋਏਗਾ। ਸਾਹਿਬ ਕਹਿੰਦੇ ਤੂੰ ਉਹ ਕਰ ਜੋ ਕੁਝ ਮੈਂ ਕਿਹਾ, ਦੂਸਰਾ ਕੰਮ ਮੈਂ ਕਰਾਂਗਾ ਤੇਰਾ। ਇਸ ਲਈ ਇਹ ਗੁਰਮਤ ਦਾ ਇੱਕ ਬਹੁਤ ਸੁਨਹਿਰੀ ਸਿਸਟਮ ਬਣਾਇਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ, ਸਤਿਗੁਰੂ ਨੇ, ਕਿ ਇਸ ਢੰਗ ਨਾਲ ਤੂੰ ਸਤਿਗੁਰੂ ਨੂੰ ਪਾਉਣਾ ਹੈ, ਇਸ ਢੰਗ ਨਾਲ ਤੂੰ ਜੀਵਨ ਨੂੰ ਜਿੱਤਣਾ ਹੈ। ਇਸ ਨੂੰ ਸਤਿਗੁਰੂ ਕਹਿ ਰਹੇ ਨੇ ਬਿਨ ਸਤਿਗੁਰੂ ਕਿਨਾ ਨਾ ਪਾਇਓ, ਇਹ ਸਾਰੇ ਸਿਸਟਮ ਤੋਂ ਬਿਨਾਂ ਤੂੰ ਕਦੇ ਵੀ ਪ੍ਰਾਪਤੀ ਨਹੀਂ ਕਰ ਸਕੇਗਾ। ਬਿਨ ਸਤਿਗੁਰੂ ਕਿਨਾ ਨਾ ਪਾਇਆ, ਫਿਰ ਦੁਹਰਾ ਕੇ ਦੂਜੀ ਵਾਰੀ ਫਿਰ ਮੋਹਰ ਲਾਈ ਇੱਕੋ ਪੰਕਤੀ ਵਿਚ ਵੀ ਕਿਤੇ ਇੱਕ ਵਾਰੀ ਤੇਰੇ ਵਿਚ ਕੋਈ ਕਮੀ ਰਹਿ ਜਾਏ। ਇੱਕ ਵਾਰੀ ਕਿਹਾ ਵੀ ਬਿਨ ਸਤਿਗੁਰੂ ਕਿਨਾ ਨਾ ਪਾਇਓ, ਪਾਇਓ ਦਾ ਅਰਥ ਹੈ ਅੱਜ ਤੋਂ ਪਹਿਲਾਂ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰੂ ਕਿਨਾ ਨਾ ਪਾਇਆ ਤੇ ਹੁਣ ਵੀ ਕਿਸੇ ਨੇ ਨਹੀਂ ਪਾਇਆ, ਇਹਦਾ ਮਤਲਬ ਆਉਣ ਵਾਲੇ ਸਮੇਂ ਵਿਚ ਵੀ ਕੋਈ ਨਹੀਂ ਪਾਏਗਾ। ਉਹਦਾ ਕਾਰਨ ਕੀ ਹੈ? ਕਿਉਂਕਿ ਸਤਿਗੁਰ ਵਿਚ ਆਪ ਰੱਖੇ ਹੋਣ, ਪਰਮਾਤਮਾ ਤੇ ਅਦ੍ਰਿਸ਼ਟ ਸੀ। ਵੈਸੇ ਜਿਹੜਾ ਸਤਿਗੁਰੂ ਸ਼ਬਦ ਹੈ ਨਾ, ਇਹਦੇ ਅਰਥ ਬੜੇ ਪਿਆਰੇ ਨੇ। ਸਤ ਦੇ ਅਰਥ ਨੇ ਜੋ ਪਹਿਲਾਂ ਵੀ ਸੀ, ਜੋ ਹੁਣ ਵੀ ਹੈ ਤੇ ਜੋ ਹੋਣ ਵਾਲੇ ਸਮੇਂ ਵਿਚ ਵੀ ਹੋਏਗਾ। ਵੈਸੇ ਇੱਕ ਗੱਲ ਖਿਆਲ ਰੱਖਣਾ, ਸਤਿਗੁਰੂ ਸ਼ਬਦ ਦੇਹਧਾਰੀ ਬੰਦੇ ਨਾਲ ਜੁੜ ਨਹੀਂ ਸਕਦਾ, ਕਿਉਂਕਿ ਦੇਹ ਤਾਂ ਪਹਿਲਾਂ ਨਹੀਂ ਸੀ, ਵਿਚ ਆਈ ਤੇ ਬਾਅਦ ਵਿਚ ਨਹੀਂ ਰਹੀ। ਸਤਿਗੁਰੂ ਸ਼ਬਦ ਕਿਹਦੇ ਨਾਲ ਜੁੜੇਗਾ? ਜੇ ਕੋਈ ਇਮਾਨਦਾਰੀ ਨਾਲ ਇਸ ਅੱਖਰ ਦੇ ਅਰਥ ਕਰੇਗਾ ਤੇ ਸਤਿਗੁਰੂ ਸ਼ਬਦ ਜੁੜੇਗਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ। ਕਿਉਂ? ਕਿਉਂਕਿ ਸ਼ਬਦ ਆਦਿ ਵਿਚ ਵੀ ਆਇਆ ਸੀ, ਜਦੋਂ ਸ੍ਰਿਸ਼ਟੀ ਨਹੀਂ ਸੀ ਬਣੀ। ਆਦਿ ਸੱਚ, ਜੁਗਾਦ ਸੱਚ, ਸ਼ਬਦ ਅੱਜ ਵੀ ਸੱਚ ਹੈ ਤੇ ਜਦੋਂ ਇਹ ਸਾਰਾ ਕੁਝ ਚਲਾ ਜਾਏਗਾ ਸ਼ਬਦ ਫਿਰ ਵੀ ਕਾਇਮ ਰਹੇਗਾ। ਇਸ ਲਈ ਸਤਿਗੁਰੂ ਦਾ ਅਰਥ ਸਤਿਗੁਰੂ, ਸਦ ਦਾ ਅਰਥ ਹੈ ਸਦੀਵ ਕਾਲ ਵਾਸਤੇ, ਤਿੰਨਾਂ ਕਾਲਾਂ ਵਿਚ ਸਤ ਹੈ। ਇਸ ਲਈ ਇਸ ਤੋਂ ਵੱਡੇ ਭਾਗ ਹੋਰ ਕੀ ਹੋ ਸਕਦੇ ਨੇ ਕਿ ਭੋਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਇਸ ਤਰ੍ਹਾਂ ਦਾ ਸਤਿਗੁਰੂ ਜਿਹੜਾ ਸਦੀਵ ਹੈ, ਜਿਹਦੇ ਵਿਚ ਇਹ ਖਤਰਾ ਨਹੀਂ ਰਹਿੰਦਾ ਬਈ ਸਤਿਗੁਰੂ ਕਿਤੇ ਚਲਾ ਗਿਆ ਫਿਰ ਬਾਅਦ ਵਿਚ ਸਿੱਖ ਕੀ ਕਰਨਗੇ ਨੇ। ਇਸ ਕਰਕੇ ਸਾਹਿਬ ਨੇ ਇੰਨੀ ਬਰੀਕੀ ਨਾਲ, ਕਿਉਂਕਿ ਜਿਹੜੀ ਚੀਜ਼ ਬੜੀ ਬਰੀਕੀ ਨਾਲ ਬਣਾਈ ਜਾਏ ਉਹਨੂੰ ਸਮਝਣਾ ਵੀ ਬਹੁਤ ਔਖਾ ਹੋ ਜਾਂਦਾ ਹੈ, ਤੇ ਸਤਿਗੁਰਾਂ ਨੇ ਤਾਂ ਹੁਣ ਤਾਂ ਇਹ ਸਮਝਾਉਣ ਦੀਆਂ ਗੱਲਾਂ ਤਾਂ ਸ਼ੁਰੂ ਹੋਈਆਂ ਕਿਉਂਕਿ ਹੁਣ ਵਿਦਿਆ ਦੇ ਪ੍ਰਸਾਰ, ਕਈ ਚੀਜ਼ਾਂ ਦਿਮਾਗ ਵਿਚ ਭਰੀਆਂ ਗਈਆਂ, ਸਾਨੂੰ ਸਵਾਲ ਜਵਾਬ ਦੇਣੇ ਪੈਂਦੇ। ਪਹਿਲਾਂ ਇਹ ਕੁਝ ਨਹੀਂ ਸੀ, ਸਿੱਧਾ ਹੀ ਗੁਰਸਿੱਖ ਪ੍ਰਵਾਨ ਕਰ ਲੈਂਦੇ ਸਨ, ਠੀਕ ਹੈ ਗੁਰੂ ਨੇ ਕਿਹਾ ਅਸੀਂ ਪ੍ਰਵਾਨ ਕਰ ਲਿਆ, ਬੇੜਾ ਪਾਰ ਸੀ। ਹੁਣ ਇਹ ਚੀਜ਼ਾਂ ਤਾਂ ਇਹਨਾਂ ਤੇ ਜ਼ੋਰ ਦਿੱਤਾ ਜਾਣਾ ਸ਼ੁਰੂ ਹੋਇਆ ਕਿਉਂਕਿ ਬੰਦਾ ਤਰਕਵਾਦੀ ਬਹੁਤ ਹੋ ਗਿਆ। ਇਸ ਲਈ ਤਰਕ ਨਾ ਹੋਵੇ ਤਾਂ ਕੁਝ ਵੀ ਨਹੀਂ ਹੈ, ਪਰਮਾਤਮਾ ਜਾਂ ਗੁਰੂ ਦੇ ਅਰਥ ਉਸੇ ਵੇਲੇ ਥੋੜੇ ਸ਼ਬਦਾਂ ਵਿਚ ਸਮੇਟੇ ਜਾ ਸਕਦੇ। ਇਸ ਲਈ ਸਤਿਗੁਰੂ ਵਿਚ ਆਪ ਰੱਖਿਓ, ਪਰਮਾਤਮਾ ਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿਚ ਪਹਿਲਾਂ ਰੱਖਿਆ, ਆਪਣਾ ਨਿਵਾਸ ਕਰਾਇਆ ਉਹਦੇ ਵਿਚ, ਨਾਮ ਬਣ ਕੇ ਟਿਕਿਆ ਸਤਿਗੁਰੂ ਵਿਚ, ਔਰ ਫਿਰ ਕਰ ਪ੍ਰਗਟ ਉਹਦੇ ਵਿਚੋਂ ਫਿਰ ਨਾਮ ਪ੍ਰਗਟ ਕਰ ਦਿੱਤਾ। ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪ੍ਰਗਾਂਝਾ, ਗੁਰੂ ਰਾਮਦਾਸ ਜੀ, ਕਰ ਪ੍ਰਗਟ ਆਖ ਸੁਣਾਇਆ। ਔਰ ਪਰਮਾਤਮਾ ਗੁਰੂ ਵਿਚ ਕਾਹਦੇ ਰਾਹੀਂ ਪ੍ਰਗਟ ਹੋਇਆ? ਆਖ ਦਾ ਅਰਥ ਸ਼ਬਦ ਦੇ ਰਾਹੀਂ ਪ੍ਰਗਟ ਹੋ ਗਿਆ। ਜਦੋਂ ਬੋਲਿਆ ਸਤਿਗੁਰੂ ਨੇ ਆਵਾਜ਼ ਦਿੱਤੀ, ਉਸ ਆਵਾਜ਼ ਵਿਚ ਪਰਮਾਤਮਾ ਸੀ, ਪਰਮਾਤਮਾ ਦੀ ਆਵਾਜ਼ ਸੀ। ਇਸ ਕਰਕੇ ਗੁਰਬਾਣੀ ਦੇ ਬਚਨ ਪਰਮਾਤਮਾ ਦੇ ਬਚਨ। ਜੇ ਕਿਸੇ ਵਾਹਿਗੁਰੂ ਦੀ ਗੱਲ ਸੁਣਨੀ ਹੋਵੇ ਤੇ ਗੁਰਬਾਣੀ ਨੂੰ ਸੁਣੇ। ਇਹ ਜਿਹੜਾ ਗਿਆਨ ਕਿਸੇ ਦੇਹ ਦਾ ਨਹੀਂ, ਦੇਹ ਤਾਂ ਸਿਰਫ ਵਾਹਕ ਬਣੀ ਹੈ, ਦੇਹ ਨੇ ਤੇ ਸਿਰਫ ਪ੍ਰਹਾਰਿਤ ਕੀਤਾ ਗਿਆਨ ਜਿਹੜਾ ਬਾਹਰ ਲੈਂਦਾ। ਉਹ ਜਿਹੜਾ ਗਿਆਨ ਪਿੱਛੋਂ ਆ ਰਿਹਾ ਸੀ, ਜਿਹਨੂੰ ਭੱਟ ਵੀ ਕਹਿੰਦੇ ਨੇ ਕਿ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਨਿਰੰਕਾਰ ਆਕਾਰ, ਜਿਹੜਾ ਆਕਾਰ ਤੋਂ ਰਹਿਤ ਸੀ ਉਹ ਆਕਾਰ ਵਿਚ ਆ ਗਿਆ। ਜੋਤ ਜਗ ਮੰਡਲ ਕਰਿਓ, ਜੈ ਕਹਿ ਤੈ ਭਰਪੂਰ, ਸ਼ਬਦ ਦੀਪਕ ਦੀ ਪਾਇਓ, ਸ਼ਬਦ ਦਾ ਦੀਵਾ ਬਾਲ ਦਿੱਤਾ। ਜੈ ਸਿੱਖ ਸੰਗ੍ਰਹਿਓ, ਤਤ ਹਰ ਚਰਨ ਮਿਲਾਇਓ। ਔਰ ਜਿੱਥੇ ਜਿੱਥੇ ਸਿੱਖਾਂ ਨੇ ਗੁਰੂ ਕੇ ਉਪਦੇਸ਼ ਨੂੰ ਸੰਗ੍ਰਹਿ ਯਾਨੀ ਕਿ ਕਮਾਇਆ, ਇਕੱਠਾ ਕੀਤਾ, ਉਹਨਾਂ ਦਾ ਤਤ ਆਤਮਾ ਪਰਮਾਤਮਾ ਦੇ ਤਤ ਵਿਚ ਲੀਨ ਹੋ ਗਈ। ਇਸ ਲਈ ਗੁਰੂ ਦੀ ਅਤ ਜ਼ਰੂਰਤ, ਔਰ ਗੁਰਮਤ ਦਾ ਜਿਹੜਾ ਗੁਰੂ ਦਾ ਪਰਫੈਕਟ ਹੈ ਉਹ ਇਹਦੇ ਨਾਲ ਜੁੜਿਆ ਹੋਇਆ। ਜੋ ਦਾਸ ਨੇ ਬੇਨਤੀ ਕੀਤੀ, ਜਿੰਨੀ ਕੁ ਸਤਿਗੁਰੂ ਦੀ ਸਮਝ ਦੇ ਅਨੁਸਾਰ ਕਿਸੇ ਦੀ ਪਕੜ ਸਿੱਧੀ ਵੀ ਹੋ ਸਕਦੀ ਹੈ। ਹੁਣ ਸਤਿਗੁਰੂ ਗੁਰੂ ਨਾਨਕ ਸਾਹਿਬ ਸਨ, ਉਹਨਾਂ ਦੇ ਗੁਰੂ ਕੋਈ ਨਹੀਂ ਸਨ ਧਿਆਨ ਦੇਣਾ, ਪਰ ਉਹ ਤੇ ਧੁਰ ਤੋਂ ਆਏ। ਇਹ ਠੀਕ ਹੈ ਵੀ ਜਿਹੜੇ ਲੋਕ ਸ਼ਬਦ ਗੁਰੂ ਦੀ ਪ੍ਰਧਾਨਤਾ ਨੂੰ ਉਹਨਾਂ ਨੂੰ ਇਹ ਗੱਲ ਚੁੱਭਦੀ ਹੈ। ਕਈ ਮਤ ਸਾਡੇ ਵਿੱਚ ਚੱਲੇ ਹੋਏ ਨੇ, ਉਹਨਾਂ ਨੇ ਬੜੇ ਯਤਨ ਕੀਤੇ ਨੇ, ਗੁਰੂ ਸਾਹਿਬ ਦਾ ਫਲਾਣਾ ਗੁਰੂ ਸੀ, ਗੁਰੂ ਨਾਨਕ ਸਾਹਿਬ ਦਾ ਫਲਾਣਾ ਗੁਰੂ ਸੀ। ਕਾਹਦੇ ਵਾਸਤੇ? ਇਹ ਸਿੱਧ ਕੀਤਾ ਜਾਏ ਵੀ ਬੰਦੇ ਦੇ ਗੁਰੂ ਹੋਣ ਤੋਂ ਬਿਨਾਂ ਤੇ ਗੁਰੂ ਨਾਨਕ ਨੂੰ ਵੀ ਨਹੀਂ ਮਿਲਿਆ। ਪਰ ਨਹੀਂ, ਉਹ ਇਹਨਾਂ ਤੁਗਾਂ ਨੂੰ ਵਿੱਚ ਲਿਆ ਕੇ ਲਿਖਦੇ ਨੇ, ਮੈਂ ਆਪਣਾ ਗੁਰਪੂਛ ਦੇਖਿਆ। ਹੁਣ ਇਹ ਨੀ ਪਤਾ ਵੀ ਗੁਰਬਾਣੀ ਦੇ ਵਿੱਚ ਕਈ ਸ਼ਬਦ ਜਿਹੜੇ ਆਏ ਨੇ ਨਾ, ਉਹ ਸਤਿਗੁਰੂ ਨੇ ਸਿੱਖ ਦੇ ਰੂਪ ਵਿੱਚ ਉਚਾਰੇ ਨੇ, ਗੁਰੂ ਦੇ ਰੂਪ ਵਿੱਚ ਨਹੀਂ ਆ। ਆ ਜਿਹੜੀਆਂ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ ਨੇ, ਜਦੋਂ ਗੁਰਬਾਣੀ ਦੇ ਵਿੱਚ ਇਹ ਕਿਹਾ ਜਾਂਦਾ ਵੀ ਮੈਂ ਪਤ ਕੀ ਪੰਦ ਨਾ ਕਰਨੀ ਕੀ ਕਾਰ, ਉਹ ਵਿਗੜਾ ਰੂਪ ਰਾਂ ਵਿਕਰਾਲ, ਧਾਨਕ ਰੂਪ ਰਾਂ ਕਰਤਾਰ, ਕੀ ਗੁਰੂ ਨਾਨਕ ਸਾਹਿਬ ਧਾਨਕ ਰੂਪ ਹੈ? ਉਹ ਲਿਖ ਕਿਉਂ ਰਹੇ ਨੇ ਫਿਰ, ਇਹਦਾ ਕੀ ਕਾਰਨ? ਪਤਾ ਨੀ ਇੰਨੇ ਇੰਨੇ ਪੜ੍ਹੇ ਲੋਕ ਕਿਵੇਂ ਦੀਆਂ ਗੁਰਬਾਣੀ ਦੀਆਂ ਤੁਕਾਂ ਦੇ ਕਿਵੇਂ ਦੇ ਅਰਥ ਕੱਢ ਲੈਂਦੇ ਨੇ। ਗੁਰੂ ਸਾਹਿਬ ਨੇ ਕਈ ਥਾਵਾਂ ਤੇ ਸ਼ਬਦ ਉਚਾਰੇ ਨੇ, ਉਚਾਰ ਆਪ ਰਹੇ ਨੇ, ਸ਼ਬਦ ਕਿਸੇ ਪਾਪੀ ਬੰਦੇ ਦੇ ਨੇ, ਵਿਕਾਰੀ ਦੇ ਨੇ। ਹੁਣ ਉਹ ਖੁਦ ਇਹ ਨਹੀਂ ਹਨ। ਜਦੋਂ ਉਹ ਇਹ ਗੱਲ ਕਰਦੇ ਨਾ ਕਿ ਲੱਭ ਕੁੱਤਾ ਕੂੜ ਚੂੜਾ ਠੱਗ ਖਾਧਾ ਮੁਰਦਾਰ, ਪਰ ਨਿੰਦਾ ਪਰਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ, ਇਹ ਸਾਰੇ ਔਗਣ ਮੇਰੇ ਵਿੱਚ ਨੇ। ਇਹਦਾ ਮਤਲਬ ਤੁਸੀਂ ਜਾਣਦੇ ਹੋ ਵੀ ਗੁਰੂ ਸਾਹਿਬ ਦੇ ਵਿੱਚ ਕਿਹੜਾ ਔਗਣ ਸੀ, ਫਿਰ ਉਹ ਲਿਖਣ ਨਾਲ ਅਸੀਂ ਇਹ ਮੰਨਾਂਗੇ ਵੀ ਔਗਣ ਉਹਨਾਂ ਦੇ ਵਿੱਚ ਹੈ ਸਨ? ਨਹੀਂ, ਉਹ ਸਾਡੀ ਤਸਵੀਰ ਬਾਹਰ ਲਿਆ ਰਹੇ ਨੇ ਵੀ ਮਨੁੱਖ ਦੀ ਹਾਲਾਤ ਇਹ ਹੈ, ਤੇ ਬਾਅਦ ਵਿੱਚ ਲੋਕ ਕਹਿ ਦਿੰਦੇ ਵੇਖੋ ਗੁਰੂ ਸਾਹਿਬ ਨੇ ਆਹ ਗੱਲ ਕਹੀ। ਇਸ ਲਈ ਗੁਰੂ ਸਾਹਿਬ ਦਾ ਗੁਰੂ ਨਹੀਂ ਸੀ। ਔਰ ਇੱਕ ਤੁਕ ਗੁਰਬਾਣੀ ਵਿੱਚ ਇੱਕ ਹੋਰ ਸਪਸ਼ਟ ਕਰ ਦਿੰਦੀ, ਉਹਦੇ ਵਿੱਚ ਸਤਿਗੁਰੂ ਕਹਿੰਦੇ ਨੇ ਆਦਿ ਪੁਰਖ ਨਿਰੰਜਨ ਅਪਰੰਪਰ ਨਾਨਕ ਗੁਰ ਮਿਲਿਆ ਸੋਏ ਦੀ। ਮੇਰਾ ਗੁਰੂ ਪਰਮਾਤਮਾ ਹੈ, ਮੇਰਾ ਗੁਰੂ ਸਿੱਧਾ ਸ਼ਬਦ ਹੈ, ਲੋੜ ਨਹੀਂ ਪਈ, ਕਿਉਂਕਿ ਇੰਨੀ ਅੰਦਰ ਪਹਿਲਾਂ ਹੀ ਉਹਨਾਂ ਦੇ ਵਿੱਚ ਇੰਨੀ ਸੰਭਾਵਨਾ ਸੀ, ਇੰਨੀ ਉਹਨਾਂ ਦੀ ਤਪੱਸਿਆ ਜਾਂ ਇੰਨੀ ਕਹਿ ਲਓ ਪ੍ਰਾਪਤੀ ਸੀ ਕਿ ਉੱਥੇ ਗੁਰੂ ਦੀ ਲੋੜ ਨਹੀਂ ਸੀ। ਮੈਂ ਤੁਹਾਡੇ ਚਰਨਾਂ ਵਿੱਚ ਇਹ ਵੀ ਬੇਨਤੀ ਕਰਾਂਗਾ, ਅੱਜ ਵੀ ਇਸ ਤਰ੍ਹਾਂ ਦੇ ਗੁਰਸਿੱਖ ਹਨ ਜਿਨ੍ਹਾਂ ਨੂੰ ਅੱਜ ਸਾਧੂ ਸੰਗਤ ਦੀ ਲੋੜ ਨਹੀਂ ਪੈਂਦੀ, ਉਹ ਸਿੱਧਾ ਗੁਰੂ ਗ੍ਰੰਥ ਸਾਹਿਬ ਤੋਂ ਪ੍ਰਾਪਤੀ ਕਰ ਲੈਂਦੇ। ਪਰ ਕਿਉਂ? ਕਿਉਂਕਿ ਕਈਆਂ ਜਨਮਾਂ ਦੇ ਅਭਿਆਸੀ ਨੇ, ਕਈ ਜਨਮਾਂ ਦੀ ਉਹਨਾਂ ਨੇ ਸੰਗਤ ਪਿੱਛੇ ਕੀਤੀ ਹੋਈ ਹੈ, ਇਸ ਕਰਕੇ ਉਹ ਕੰਮ ਕਰ ਚੁੱਕੇ ਨੇ, ਹੁਣ ਸਿੱਧਾ ਵੀ ਮਿਲ ਸਕਦੇ ਨੇ, ਉਹ ਤਾਂ ਹੋ ਜਾਂਦਾ। ਇਸ ਲਈ ਇਹਦੇ ਉੱਤੇ ਪੂਰਨਾ ਨਹੀਂ ਪਾਇਆ ਜਾ ਸਕਦਾ। ਗੁਰੂ ਸਾਹਿਬ ਨੇ ਇਸ ਸਵਾਲ ਨੂੰ ਖੁੱਲਾ ਛੱਡ ਦਿੱਤਾ ਹੈ, ਕੋਈ ਜਾ ਸਕਦਾ ਸਿੱਧਾ ਵੀ ਜਾਏ ਸਿੱਧਾ ਸ਼ਬਦ ਨਾਲ, ਕਿਉਂਕਿ ਸਮਰੱਥ ਗੁਰੂ ਨੇ, ਤੇ ਬੰਦੇ ਦੀ ਆਪਣੀ ਪਾਤਰਤਾ ਚਾਹੀਦੀ, ਹਿੰਮਤ ਚਾਹੀਦੀ। ਸਤਿਗੁਰੂ ਦੇ ਕਹਿੰਦੇ ਆ ਤੂੰ ਮੇਰੇ ਨਾਲ ਤੁਰ ਕੇ ਤੇ ਵੇਖ, ਚੱਲ ਸਕੇਗਾ ਇਸ ਸ਼ਬਦ ਦੀ ਸ਼ਕਤੀ ਨੂੰ, ਇਹਦੇ ਰਸ ਨੂੰ? ਜੇ ਇੰਨੀ ਤੇਰੇ ਵਿੱਚ ਹਿੰਮਤ ਹੈ ਤੇ ਮੇਰੀ ਗਲੀ ਖੁੱਲੀ, ਨਹੀਂ ਤੇ ਸੰਗਤ ਦੇ ਨਾਲ ਆ, ਉਹਦੇ ਵਿੱਚ ਤੈਨੂੰ ਸਹਾਰਾ ਮਿਲ। ਇਸ ਲਈ ਸਤਿਗੁਰੂ ਕਹਿੰਦੇ ਕਰ ਪ੍ਰਗਟ ਆਗ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਸਤਿਗੁਰੂ ਕੀ ਕੰਮ ਕਰਦੇ ਨੇ? ਸਿੱਖ ਦੇ ਅੰਦਰ ਜਿਹੜੀ ਅਪਦਾਰਥ ਦੀ ਪਕੜ ਹੈ ਮੋਹ, ਇਹਨੂੰ ਕੰਟਰੋਲ ਕਰ ਲੈਂਦੇ, ਇਹਦੇ ਉੱਤੇ ਕੰਟਰੋਲ ਕਰਦੇ। ਸਭ ਤੋਂ ਪਹਿਲਾਂ ਉਹ ਰਹਿੰਦਾ ਪਦਾਰਥ ਦੇ ਵਿੱਚ ਹੈ, ਪਰ ਉਹ ਪਦਾਰਥ ਨੂੰ ਵਰਤਦਾ ਹੈ, ਪਦਾਰਥ ਉਹਨੂੰ ਨਹੀਂ ਵਰਤੇਗਾ। ਬਸ ਇਹਨਾਂ ਕੋ ਫਰਕ, ਜਿਨ ਵਿੱਚੋਂ ਮੋਹ ਚੁਕਾਇਆ। ਮੋਹ ਛੱਡਣ ਦੇ ਅਰਥ ਕਦੀ ਵੀ ਇਹ ਨਾ ਸਮਝਣੇ ਵੀ ਗੁਰੂ ਸਾਹਿਬ ਸੰਨਿਆਸੀ ਬਣਾ ਰਹੇ ਨੇ, ਜੰਗਲ ਵਿੱਚ ਦੌੜ ਜਾਓ, ਪਰਿਵਾਰ ਨਹੀਂ ਹੈ, ਬੱਚੇ ਨਹੀਂ ਹਨ, ਤੇ ਫਿਰ ਨੌਜਵਾਨਾਂ ਦਾ ਕੀ ਬਣੇਗਾ? ਫਿਰ ਜਿਹੜੇ ਬੱਚੇ ਸਿੱਖ ਬਣੇ ਨੇ, ਜਿਹੜੇ ਨੌਜਵਾਨ ਬਣੇ ਨੇ, ਜੇ ਗੁਰੂ ਸਾਹਿਬ ਨੇ ਸੰਸਾਰ ਛਡਾਉਣਾ ਮੋਹ ਦੇ ਅਰਥ, ਤੇ ਫਿਰ ਉਹਨਾਂ ਦਾ ਧਰਮ ਉਹਨਾਂ ਵਿੱਚ ਕਿਵੇਂ ਆਏਗਾ? ਕਿਉਂਕਿ ਉਹਨਾਂ ਦੀ ਅਜੇ ਉਮਰ ਲੰਘ ਰਹੀ ਹੈ ਉਸ ਰਾਹ ਦੇ ਉੱਤੋਂ ਜਿਹਦੇ ਵਿੱਚ ਉਮੰਗ ਹੈ, ਜਿਹਦੇ ਵਿੱਚ ਜਵਾਨੀ ਹੈ। ਨਹੀਂ, ਮੋਹ ਘੱਟ ਕਰਨ ਦੇ ਅਰਥ ਨੇ ਮੋਹ ਨੂੰ ਕੰਟਰੋਲ ਕਰਨਾ, ਉਹਨੂੰ ਲੋੜ ਅਨੁਸਾਰ ਵਰਤਣਾ, ਜੁਗਤ ਦੇ ਅਨੁਸਾਰ। ਇਸ ਲਈ ਸਤਿਗੁਰੂ ਸਭ ਤੋਂ ਪਹਿਲਾਂ ਮਨੁੱਖ ਦੀ ਉਸ ਜੀਵਨ ਪ੍ਰਸਥਿਤੀ ਨੂੰ ਕੰਟਰੋਲ ਕਰ ਲੈਂਦੇ ਨੇ ਸ਼ਬਦ ਦੇ ਰਾਹੀਂ, ਜਿਹੜੀ ਸੰਸਾਰ ਨੂੰ ਪਕੜਦੀ ਹੈ, ਫਿਰ ਉਹ ਸੰਸਾਰ ਦੀ ਪਕੜ ਵਿੱਚ ਆਪ ਨਹੀਂ ਆਉਂਦੀ, ਫਿਰ ਸੰਸਾਰ ਨੂੰ ਉਹ ਪਕੜ ਲੈਂਦੀ ਹੈ, ਔਰ ਜਦੋਂ ਛੱਡਣਾ ਹੋਵੇ ਛੱਡ ਦਿੰਦੀ ਹੈ, ਫਿਰ ਪਕੜ ਲੈਂਦੀ ਹੈ, ਫਿਰ ਛੱਡ ਲੈਂਦੀ ਹੈ, ਉਹ ਆਪ ਨਹੀਂ ਪਕੜੀ ਜਾਂਦੀ। ਉਹਨੂੰ ਕਹਿੰਦੇ ਨੇ ਮੋਹ ਦਾ ਘਟਣਾ, ਜਿਹਦੇ ਉੱਤੇ ਸਤਿਗੁਰੂ ਕਿਰਪਾ ਕਰਨ। ਸਤਿਗੁਰ ਮਿਲਿਆ ਸਦਾ ਮੁਕਤ ਹੈ, ਮੁਕਤ ਦਾ ਅਰਥ ਆਜ਼ਾਦ, ਜਿਨ ਵਿੱਚੋਂ ਮੋਹ ਚੁਕਾਇਆ। ਤੇ ਅਖੀਰ ਤੇ ਸਤਿਗੁਰਾਂ ਨੇ ਕਿਹਾ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ। ਸਾਰਿਆਂ ਤੋਂ ਉੱਤਮ ਵਿਚਾਰ ਕਿਹੜਾ ਹੈ? ਸਾਰਿਆਂ ਤੋਂ ਉੱਤਮ ਘਟਨਾ ਕਿਹੜੀ ਹੈ, ਸਾਰਿਆਂ ਤੋਂ ਵਧੀਆ ਗੱਲ ਕਿਹੜੀ ਹੈ, ਸਾਰਿਆਂ ਤੋਂ ਚੰਗੀ ਗੱਲ ਇਹ ਹੈ ਕਿ ਜਿਨ੍ਹਾਂ ਨੇ ਆਪਣਾ ਚਿੱਤ ਉਸ ਸੱਚੇ ਵਾਹਿਗੁਰੂ ਵਿੱਚ ਜੋੜ ਲਿਆ ਹੈ ਔਰ ਇਸ ਢੰਗ ਦੇ ਨਾਲ ਜਗ ਜੀਵਨ ਦਾਤਾ ਪਾਇਆ, ਉਸ ਜਗ ਜੀਵਨ ਦਾਤੇ ਦੀ ਪ੍ਰਾਪਤੀ। ਇਹਦੇ ਵਿੱਚ ਹਜ਼ੂਰ ਨੇ ਇੱਕ ਨਵਾਂ ਸੰਦੇਸ਼ ਦਿੱਤਾ, ਪਰਮਾਤਮਾ ਨੂੰ ਕੇਵਲ ਤੂੰ ਮੌਤ ਨਾਲ ਸੰਬੰਧਿਤ ਨਾ ਕਰ, ਉਹ ਜਗ ਜੀਵਨ ਹੈ, ਉਹ ਜਿਉਂਦਿਆਂ ਤੇਰੇ ਨਾਲ ਹੋਣਾ ਚਾਹੀਦਾ, ਜਿਉਂਦਿਆਂ ਤੇਰਾ ਉਹਦੇ ਨਾਲ ਨਾਤਾ ਬਣਨਾ ਚਾਹੀਦਾ। ਇਸ ਲਈ ਇਹ ਸ਼ਬਦ ਗੁਰਮਤ ਨਹੀਂ ਮੰਨਦੀ ਕਿ ਫਲਾਣਾ ਰੱਬ ਨੂੰ ਪਿਆਰਾ ਹੋ ਗਿਆ, ਜਿਹਦੀ ਮੌਤ ਹੋ ਗਈ ਉਹ ਰੱਬ ਨੂੰ ਪਿਆਰਾ ਹੋ ਗਿਆ, ਇਹਦਾ ਮਤਲਬ ਰੱਬ ਨੂੰ ਅਸੀਂ ਸ਼ਮਸ਼ਾਨ ਘਾਟ ਕਹਿੰਦੇ। ਰੱਬ ਨੂੰ ਪਿਆਰੇ ਹੋਣ ਦਾ ਮਤਲਬ ਇਹ ਕੋਈ ਨਹੀਂ ਹੈ ਗੁਰਮਤ ਦੇ ਵਿੱਚ, ਫਲਾਣਾ ਰੱਬ ਨੂੰ ਪਿਆਰਾ ਹੋ ਗਿਆ ਕਿਉਂਕਿ ਮਰ ਗਿਆ, ਕਮਾਲ ਹੋ ਗਈ। ਮਰਨ ਦੇ ਅਰਥ ਕੀਤੇ ਹਨ ਧਰਮ, ਜਿਹੜਾ ਸਤਿਗੁਰੂ ਕਹਿੰਦੇ ਜਗ ਜੀਵਨ ਦਾਤਾ ਪਾਇਆ, ਉਹ ਤੇ ਜਿਉਂਦਿਆਂ ਹੈ, ਜਿਉਂਦਿਆਂ ਉਹਦੇ ਨਾਲ ਪਿਆਰ ਕਰ, ਔਰ ਪਿਆਰ ਕਰਨ ਦਾ ਜਿਹੜਾ ਰਸਤਾ ਹੈ ਉਹ ਗੁਰੂ ਹੈ, ਗੁਰੂ ਕਾ ਉਪਦੇਸ਼, ਗੁਰੂ ਕੀ ਬਾਣੀ, ਗੁਰੂ ਕਾ ਜਿਹੜਾ ਬਖਸ਼ਿਸ਼ ਕੀਤਾ ਹੋਇਆ ਨਾਮ, ਔਰ ਸਾਧ ਸੰਗਤ ਕਰਕੇ ਇਸ ਜੀਵਨ ਦੇ ਅਮੋਲਕ ਸਮੇਂ ਨੂੰ ਸਫਲ ਕਰਨਾ ਚਾਹੀਦਾ ਹੈ। ਸੋ ਇੰਨੀਆਂ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰ ਲੈਣੀਆਂ, ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ। ਆਓ ਹੁਣ ਅਗਲਾ ਪ੍ਰੋਗਰਾਮ ਸਰਵਣ ਕਰੀਏ, ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।